ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ
ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾ, ਪ੍ਰੀਤਮ ਜਾਨ ਲੇਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦੇ, ਕੋ ਕਾਹੂ ਕੋ ਨਾਹੀ, ਪ੍ਰੀਤਮ ਜਾਨ ਲੇਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦੇ, ਕੋ ਕਾਹੂ ਕੋ ਨਾਹੀ, ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋਉ ਨ ਆਵਤ ਨੇਰਾ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮਨਾ ਆਇਓ, ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ मैं कौन उपाय करूं, जेह विद मन को संसा चूकै भव निद पार परों। जन्म पाए कछ भलो न कीनो, ताते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपजयो, पश ज्यों उदर परों। कहो नानक प्रभ बिरद पछानो, तब हों पतित तरों। गुरमत सुन कछ ज्ञान न उपजयो, पश ज्यों उदर परों। कहो नानक प्रभ बिरद पछानो, तब हों पतित तरों। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों, सतगुरु गुरु रामदास महाराज जी दे पावन पवित्र स्थान सचखंड श्री हरिमंदर साहिब विखे अमृत वेले हजूर ने धन गुरु ग्रंथ साहिब जी ने प्रकाशमान हुंदिया जो शब्द अज मुख वाक हुक्मनामे रूप विच सानू बख्शिश कीता, ए शब्द राग सोरठ अंदर सतगुरु गुरु तेग बहादुर महाराज जी दी पवित्र रचना तो उचारण कीता होया है। सोरठ राग अंदर ए बारवां शब्द है। उंज भी सोरठ अंदर गुरु तेग बहादुर जी दे टोटल शब्द ही बारह ने। इस अमृत बचन नू विचारन तो पहला सिर्फ संखेप जिहा भाव है कि अज दी विचार दा विशा प्रकरण जा सब्जेक्ट की होवेगा। पहला तां इस शब्द विच जिउंदे जी जेड़े लोक सुख दे मित्र ने ओ जीवन काल अंदर अखा नल देख दिया कोई मुसीबत कोई बंदे ते पीड़ा आ जावे ते अक्सर ओ जिउंदे जी ही दुख विच साथ छड़ जांदे। पहला बचन इउं कह लो रहाओ दियां तुकां ते उस तो अगला पदा। दूसरा इस शब्द विच जेड़े जिउंदे साथ नहीं छड़दे दुख सुख विच साथ दई जांदे ने, पर जिस दिन मौत ने आउणा है ते एक दिन उन्हां ने भी साथ छड़ जाणा है, ते कल्ला उन्हां ने साथ नहीं छड़ना। जिस वक्त मौत ने आउणा है ते साडे शरीर ने भी साडा साथ छड़ जाणा है। दूसरा बचन एक है। तीसरा कि इस दुनिया विच किते भी इंसान चला जाए इत्थे ज्यादातर स्वार्थी लोकां दे टोले मिलणगे। जे तू चाहना मेरी जिंद दा कोई मददगार होवे ते फिर परमात्मा नूं प्यार कर, प्रभु दे नाम तो बिना तेरा संसार विच कोई भी मददगार नहीं। एवे तीन हजूर दे बचन। आओ साध संगत जी, आप जितने गुरु चरणा विच हाजिर हो, जिथों तक आपां धन गुरु रामदास जी दे दरबार तो कीर्तन बचन बिलास बैठे घरां विच भी सुन रहे हो, अपने अंदर नूं टिकाण दा आपां यतन करिए। गुरु रामदास सच्ची सरकार, सोडी सुल्तान सतगुरु, सिर ते मेर भरिया हथ रखो। गरीब नवाज पिता जी, आप तरस करके शब्द की कला वरता के विचार करा लवो। बख्शो आसीस और उच्चारण करो जी सतनाम श्री
वाहे गुरु जी।
करो बख्शिश फिर उच्चारण करो जी सतनाम श्री वाहे गुरु जी।
सतनाम वाहे गुरु साहेब जी। सोरठा महला नावा, प्रीतम जान लेहो मन माही।
सतगुरु गुरु तेग बहादुर महाराज उन्होंने इस अमृत बचन की प्रारंभता विच जो पहली तुक उचारण की, प्रीतम जान लेहो मन माही। प्रीतम का अर्थ हुंदा है प्यारे, जान लेहो इस गल नूं चंगी तरह समझ लवो, ते समझन तो बाद इनू अपने मन विच टिका लवो। मानसिक पद्धर ते इनू समझो। प्रीतम जान लेहो मन माही, अपने मन विच इनू चंगी तरह समझन दा यतन कर। थोड़े जी दास गुरु तेग बहादुर साहब जी दे अमृत बचन जो रचना गुरु ग्रंथ साहब च है उस संबंधी जरूर अर्ज कर देवे कि गुरु तेग बहादुर सच्चे पातशाह हजूर दे गुरु ग्रंथ साहब जी दे अंदर 15 रागां दे अंदर 59 शब्द उचारण किए हुए ने। ये जितने शब्द ने 59 दे 59 शब्द, हर शब्द दियां पहलियां तुकां ही गुरु तेग बहादुर महाराज जी ने रहाओ दियां तुकां बना के उचारण कीतियां ने। 59 दे 59 शब्दां विच पहलियां तुकां रहाओ दियां तुकां ने। इन्हां 59 शब्दां दे बाद गुरु तेग बहादुर जी की रचना तो हजूर ने 57 श्लोक उचारण किए, जिन्हां नूं श्लोक 12 ते वधीक दे सरलेख हेती ते आम तौर ते साडे सज्जन अपनी सरल शब्दावली विच भोग दे श्लोक भी शब्द वरत लैंदे ने। ओ 57 श्लोक ने ते 59 शब्द ने। हर शब्द दियां आरंभक तुकां ही रहाओ वालियां तुकां ने। गुरु तेग बहादुर साहब दे ए 59 शब्द गुरु ग्रंथ साहब दे 15 रागां दे अंदर दर्ज ने। देखो 30 राग गुरु अर्जुन देव जी तक, 19 रागां विच गुरु नानक साहब दी बाणी है, गुरु अंगद देव जी दी बाणी राग विच उचारण कीता होया कोई शब्द नहीं। हजूर गुरुदेव दे त्रेत शलोक ने पर जेड़े वारां दे विच हजूर ने अंकित किए गुरु अर्जुन देव जी ने त्रेत शलोक ने। धन गुरु अमरदास महाराज उन्होंने अपनी मुबारक रसना तो 17 रागां दे विच बाणी उचारण कीती है। सतगुरु गुरु रामदास और गुरु अर्जुन देव जी महाराज उन्हां दी बाणी 30-30 रागां दे विच उचारण कीती गई है। गुरु तेग बहादुर महाराज जी दी बाणी 15 रागां विच है। 14 राग तां उन्हां 30 रागां विच ही वरते जो पहला दर्ज सन, पर एक 15वां राग केवल गुरु तेग बहादुर महाराज जी दा, वह है राग जय जावंती। इस विच हजूर ने शब्द उचारण कीते। आम तौर ते जदों असी गुरु तेग बहादुर जी दी बाणी पढ़ांगे ते सब तो ज्यादा जे भाषा पक्षों आपां देखांगे ते इहदे विच्चों सानू ज्यादा हिंदी दी झलक पहेगी। जो हजूर ने ज्यादातर बिंब वरचे ने जां उदाहरणां लईआं ने उहनां विच 45 दा जिक्र होवेगा द्रौपदी दा, उहदे विच गनका दा जिक्र होवेगा, गज दा जिक्र होवेगा, ध्रुव दा जिक्र होवेगा ते अजामल दा जिक्र महाराज बहुत थाई करनगे। अक्सर असी ये शब्द कहने हां कि गुरु तेग बहादुर साहब जी दी बाणी बैरागमई बाणी है, इस सच्चाई है। पर दास एक बेनती अक्सर करदा है कि इस बैराग दे नाल दो शब्द आपां होर जोड़ लईए कि गुरु तेग बहादुर साहब जी दी बाणी विच पहली गल बैराग है, दूसरा गुरु तेग बहादुर जी दी बाणी विच त्याग है ते तीसरा धन गुरु तेग बहादुर जी दी बाणी विच अनुराग है। बैराग है, त्याग है और अनुराग है। थोड़ा जा इन्हां तीन शब्दां नूं बैराग दे अर्थ उपरामता ने, पर याद रखियो ओ बैराग नहीं जिहड़ा पुरातन हिंदुस्तान दे अंदर चलदा आ रहा सी कि परिवार तो संसार तो दुखी होना, परिवार नूं त्याग देना, संसार दे चंबेलियां तो जदों उलझ जाने ते इन्हां नूं झूठ कह के अपने फर्जां दी कुताही करदिआं अपने फर्ज ना निभा सकने ते परिवार नूं छड के जंगलां नूं चले जाना, इहो जिहा बैराग नहीं गुरु तेग बहादुर जी दा। एक शब्द जदों असीं पढ़ांगे ते उहदे सारे गल्लां दा उत्तर देगा, वह बैराग नहीं जिन्हों महाराज जी ने कहा पूंवर ताप गेरी के बसदा, पूंवर ताप गेरी के बस्तरा, अपदा का मारिया ग्रह ते नस्ता, देश छोड परदेसें ताया, पंच चंडाल नाले ले आया, एको जा बैराग नहीं। जा जिन्हों कबीर साहब ने कहा ग्रह तज बनखंड जाइए चुन खाइए कंदा, अजू बेकार न छोड़ी पापी मन मंदा, वह बैराग कहड़ा है। उहदे बारे जिहड़े लोग परवाह छड के दौड़े उहनां नूं गुरु तेग बहादुर साहब ने फरमाया काहे रे बन खोजन जाई। जंगल विच तोरन वाला बैराग नहीं गुरु तेग बहादुर जी दी बाणी दा, काहे रे बन खोजन जाई सर्ब निवासी सदा अलेपा तो ही संग समाई, पोप मद जो बास बसता है मुकर माए जैसे शाही, तैसे ही हर बसे निरंतर घट ही खोजो भाई, बार पीतर एको जानो ए गुर ज्ञान बताई, जन नानक बिन आपा चीन मिटै ना भ्रम की काई। संसार छड़न वाला नहीं महाराज किन्ने ने बैराग उपरामता ते बैराग नाल त्याग शब्द बड़ा जुड़दा है। जिथे बैराग आएगा उथे त्याग जरूर शब्द आएगा क्योंकि बैराग विचों ही त्याग का जन्म होना है। ते महाराज जी का त्याग की है गुरु तेग बहादुर जी की बाणी का ਭਾਵੇਂ ਕਿ ਅਸੀਂ ਵਿਚਾਰ ਅਧੀਨ ਸ਼ਬਦ ਦੀ ਹੀ ਵਿਆਖਿਆ ਕਰਨੀ ਹੈ, ਪਰ ਥੋੜੀ ਅੱਜ ਹਜ਼ੂਰ ਦਾ ਬਚਨ ਪਹਿਲੀ ਵਾਰ ਆਇਆ ਹੁਕਮ ਰੂਪ ਚ ਇਸ ਜਗ੍ਹਾ ਤੇ, ਤਾਂ ਦਾਸ ਅਰਜ਼ ਕਰ ਰਿਹਾ ਕਿ ਉਸ ਬੈਰਾਗ ਵਿੱਚੋਂ ਤਿਆਗ ਸੰਸਾਰ ਦਾ ਨਹੀਂ, ਤਿਆਗ ਪਰਿਵਾਰ ਦਾ ਨਹੀਂ। ਮਹਾਰਾਜ ਨੇ ਬੈਰਾਗ ਵਿੱਚ ਤਿਆਗ ਦੀ ਗੱਲ ਕੀਤੀ, ਕਹਿਣ ਲੱਗੇ ਤੂੰ ਪਰਿਵਾਰ ਨਾ ਤਿਆਗ, ਤੂੰ ਸੰਸਾਰ ਨਾ ਤਿਆਗ, ਜੇ ਤਿਆਗਣ ਤੇ ਹੀ ਆਇਆ ਆਪਣੇ ਅੰਦਰ ਦੇ ਵਿਕਾਰਾਂ ਨੂੰ ਤਿਆਗ ਦੇ, ਆਪਣੀ ਵਾਸ਼ਨਾ ਨੂੰ ਛੱਡ। ਦੇਖੋ ਸਭ ਤੋਂ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਕਦੀ ਧਿਆਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਿਓ, ਆਪ ਵਿੱਚ ਬਹੁਤ ਐਸੇ ਸਿੱਖ ਹੋਣਗੇ ਜਿਹੜੇ ਰੋਜ਼ ਪੜ੍ਹਦੇ। ਤੇ ਦਾਸ ਅਕਸਰ ਦਿੱਲੀ ਵੀ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਾਲੇ ਦਿਨ ਜਦੋਂ ਵਿਚਾਰ ਕਰਨ ਜਾਂਦਾ ਤੇ ਇੱਕ ਬੇਨਤੀ ਕਰਦਾ, ਗੁਰਮੁਖੋ 59 ਸ਼ਬਦ ਤੇ 57 ਸ਼ਲੋਕ ਨੇ, ਤੇ ਜੇ ਆਪਾਂ ਇੱਕ ਘੰਟਾ ਲਾਈਏ ਨਾ ਟਿਕ ਕੇ ਤੇ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਦੇ ਦਰਸ਼ਨ ਹੋ ਜਾਂਦੇ। ਅਸਲੀ ਸ਼ਹੀਦੀ ਦਿਵਸ ਮਨਾਇਆ ਜਾਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਾਂ ਕੀਤੀਆਂ ਜਾਣ। ਕਦੀ ਪੜ੍ਹੋ ਪਹਿਲਾ ਸ਼ਬਦ ਤੇ ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਲੋਕ, ਪਹਿਲਾ ਸ਼ਬਦ ਤੇ 57 ਸ਼ਲੋਕ। ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਕਿ ਭਲੇ ਪੁਰਖੋ ਤਿਆਗ ਦਿਓ ਕਾਮ ਕ੍ਰੋਧ ਲੋਭ ਮੋਹ ਨੂੰ, ਤਿਆਗ ਦਿਓ ਭੈੜੇ ਬੰਦਿਆਂ ਦੀ ਸੰਗਤ ਨੂੰ, ਤੇ ਅਖੀਰਲੇ ਸ਼ਲੋਕ ਵਿੱਚ ਕਿਹਾ ਜੇ ਤੂੰ ਮਾਨ ਨੂੰ ਤਿਆਗ ਦੇਗਾ ਤੇ ਇੱਕ ਕੰਮ ਕਰੀ ਪਰਮਾਤਮਾ ਦੇ ਨਾਮ ਨੂੰ ਘੁੱਟ ਕੇ ਪਕੜ ਲੈ। ਦੇਖੋ ਕਦੀ ਕੈਸੀ ਤਰਤੀਬ ਹੈ। ਪਹਿਲਾ ਸ਼ਬਦ ਕਹਿ ਸਾਧੋ ਮਨ ਕਾ ਮਾਨ ਤਿਆਗੋ, ਗੌੜੀ ਰਾਗ ਦਾ ਸਾਧੋ ਦਰ ਤੇ ਭਲੇ ਪੁਰਖੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਮਸ ਪਾਗੋ, ਆਕਾਮ ਕ੍ਰੋਧ ਤੇ ਦੁਰਜਨਾ ਦੀ ਸੰਗਤ ਤਿਆਗ ਦਿਓ। ਤੇ ਜਦੋਂ 57 ਸ਼ਲੋਕ ਪੜਿਆ ਤੇ ਮਹਾਰਾਜ ਜੀ ਨੇ ਕਿਹਾ ਰਾਮ ਨਾਮ ਉਰ ਮੈਂ ਗਹੋ, ਹੁਣ ਤਿਆਗੋ ਦਾ ਅਰਥ ਹੁੰਦਾ ਛੱਡਣਾ ਆਪਾਂ ਸਮਝਦੇ ਹਾਂ, ਤੇ ਗਹਿ ਗਹਿਣ ਦਾ ਅਰਥ ਹੁੰਦਾ ਪਕੜਨਾ। ਕਹਿੰਦੇ ਨੇ ਕਾਮ ਕ੍ਰੋਧ ਤੇ ਦੁਰਜਨ ਦੀ ਸੰਗਤ ਤਿਆਗ ਦੇ ਤੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰ ਲੈ। ਰਾਮ ਨਾਮ ਉਰ ਮੈਂ ਗਹੋ, ਜਾ ਕੇ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਤਿਆਗ ਬੈਰਾਗ ਤਿਆਗ ਉਪਰਾਮਤਾ ਵੀ ਹੈ, ਤੇ ਦੇਖੋ ਕੈਸਾ ਬੈਰਾਗ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹ ਵੀ ਬੈਰਾਗ ਨਾਲ ਸੰਬੰਧਿਤ ਹੀ ਹੈ, ਪਰ ਇਹਦੇ ਵਿੱਚ ਵੀ ਗ੍ਰਹਿਣ ਕਰਨ ਨੂੰ ਕੁਛ ਗਿਆ ਗਿਆ ਹੈ। ਬੈਰਾਗ ਦੀ ਥਾਂ ਥਾਂ ਤੇ ਝਲਕ ਮਿਲਦੀ ਹੈ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਪਨ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਮਨ ਵੇ ਕਾਂ ਭਇਓ ਤੈ ਬੋਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਕ ਸੰਗ ਹੋਰਾ। ਇਹ ਸਾਰੇ ਜਿਹੜੇ ਸ਼ਬਦ ਨੇ ਮੈਂ ਸੰਖੇਪ ਵਿੱਚ ਸਿਰਫ ਅਰਜ਼ ਕਰ ਰਿਹਾ, ਬੈਰਾਗ ਹੈ ਤਿਆਗ ਹੈ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪ੍ਰੇਮ, ਪਰਮਾਤਮਾ ਨਾਲ ਪ੍ਰੇਮ। ਤੇ ਗੁਰਦੇਵ ਨੇ ਤਾਂ ਹੀ ਕਿਹਾ ਕਿ ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸਨੋ ਅਰ ਗਾਓ ਰਸਨਾ ਕੀਤ, ਤੂੰ ਪਿਆਰ ਕਰ ਮੁਹੱਬਤ ਕਰ ਉਸ ਪਰਿਪੂਰਨ ਪਰਮਾਤਮਾ ਨੂੰ। ਪਰ ਜਿਹੜਾ ਅੱਜ ਸ਼ਬਦ ਵਿਚਾਰ ਅਧੀਨ ਹੈ ਰਾਗ ਸੋਰਠ ਦਾ, ਇਹਦੇ ਵਿੱਚ ਹਜ਼ੂਰ ਨੇ ਪਹਿਲੀਆਂ ਜੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਹ ਅੰਮ੍ਰਿਤ ਬਚਨ ਨੇ। ਪ੍ਰੀਤਮ ਹੇ ਮੇਰੇ ਪਿਆਰੇ, ਜਾਣ ਲਿਖੋ ਮਨ ਮਾਹੀ, ਆਪਣੇ ਮਨ ਅੰਦਰ ਇਸ ਬਾਤ ਨੂੰ ਚੰਗੀ ਤਰ੍ਹਾਂ ਧਾਰਨ ਕਰ, ਇਸ ਗੱਲ ਨੂੰ ਆਪਣੇ ਮਨ ਵਿੱਚ ਟਿਕਾ ਲੈ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਿਹੜੀ ਬਾਤ, ਤੇ ਅੱਗੇ ਹਜ਼ੂਰ ਉਹ ਬਚਨ ਕਰਦੇ ਹਨ।
ਆਪਣੇ ਸੁਖ ਸਿਓ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ।
ਮਹਾਰਾਜ ਕਹਿੰਦੇ ਨੇ ਆਪਣੇ ਸੁਖ ਸਿਓ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ। ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈ। ਆ ਜਿੰਨਾ ਵੀ ਸੰਸਾਰ, ਜਿੰਨੇ ਵੀ ਸੱਜਣ ਮਿੱਤਰ ਨੇੜੇ ਨੇ, ਬਹੁਤਾਂਤ ਵਿੱਚ ਲੋਕ ਆਪਣੇ ਸੁੱਖ ਕਰਕੇ ਤੇਰੇ ਨਾਲ ਰਿਸ਼ਤੇ ਬਣਾਈ ਬੈਠੇ। ਇਹ ਸੰਸਾਰ ਸੁੱਖ ਕਰਕੇ ਫਸਿਆ ਇੱਕ ਦੂਜੇ ਨਾਲ, अपने सुख सो ही जग फांदे हो को काहू को नाही। इत्थे कोई किसे दा नहीं, कोई सहारा बननू तैयार नहीं। देखो ये जदों असी दो तुका पढ़िया पहले पदे दिया के प्रीतम जान लेवो मन माही, अपने सुख सो ही जग फांदे हो को काहू को नाही। ते महाराज ये कैसी खेड है। ते इस तो अगलेरिया तुका ओदे विच गुरुदेव एदा होर खुलासा कर दे खन।
रहाओ सुख मैं आन बहुत मिल बैठत, रहत चहु दिस केरा।
सुख मैं आन बहुत मिल बैठत, हे प्रीतम ए गल समझ, जिस दिन तेरे कुल सुख होवेगा उस दिन तेरे कोल अनेकां लोक झुरमट पाणगे, तेरे चार चवेरे भीड़ बना के बैठणगे। सुख मैं आन बहुत मिल बैठत, रहत चौं दिस के रह, चारे पासियों तेनू घेर के रखणगे।
बिपत परी सब ही संग शाडत, को न आवत नेरा।
जिस दिन तेरे उत्ते बिपत मुसीबत पै गई, तेरे ते कु भीड़ा आ गई, दुख तकलीफ आ गया, उस दिन कोई भी इस संसार विचो तेरे नेड़े टुकन नू तैयार नहीं, साथ चल जाएंगे। इन्हें पहलियां चार तुकां जिन्हां दा प्रकरण सिर्फ इको गए। दास ने अर्ज की सी शब्द दे तीन पड़ावां विच आपां अर्थ करांगे। एक है जिउंदे जी लोक किवें साथ छड्दे ने, दूजा है कि मरण तो बाद जीवन साथी किवें छड्दे ने, ते तीजा बचन ने जे लोकां छड ही जाणा फिर उहदे नाल मुहब्बत कर जिहड़ा कदी साथ नहीं छड्दा। बेनती है कि देखो संसार दा बहुत हिस्सा ओ किसे ना किसे स्वार्थ नूं मुख रख के एक दूजे नूं मुहब्बत करदा है। सुख वेले कदी अपने मित्रां दी गिनती मत करो, जदों भी किते परखण दा वेला आवे ते दुख विच परखो कि किन्ने कु सज्जन मुसीबत विच किन्ने कु मेरे बंदे। सुख विच भीड़ां दिसणगियां, दुख दे अंदर बंदा इकला रह जांदा है। दास ने उस दिन अर्ज कीती सी कि देखो आपां चानण विच तुरने आ, आ लाइट दे चानण विच तुरो, धुप विच चुरो, ते जितना ज्यादा चानण होवेगा उतना साडा परछावा सोहना बनेगा। जिन्नी लाइट ज्यादा होवेगी, बल्ब ज्यादा होणगे, उन्ने तन दे परछावे बनणगे। परछावे धुप दे ने, हनेरे दा कोई परछावा नहीं। चानण विच तुरांगे ते पिछे पिछे परछावे चलणगे, कदी चानण चला जाए हनेरा आ जाए, हनेरे विच तन दे परछावे भी साथ छर जांदे ने। सुख दा चानण होवेगा ते समाज परछावे बन के नाल चलदा, जिदन दुख दा हनेरा आवे उदन तां परछावे भी साथ जर जांदे। बावर सिमरत ग्रंथ दी उस दिन उदाहरण दित्ती सी, मैं एक शब्द रिपीट कर लगा। जदों रुख नूं फुल लगदे ने, तुसीं देखो कि अज भवरे नहीं हैगे, भवरे अज भी इस धरती ते ने, पर कदी भवरियां दी गूंज कन्नां विच पई नहीं। अर सर्दी शुरू होण वाली है, पतझड़ आवेगी, शीत ऋतु आएगी, जेड़े भवरे बसंत विच खिड़े हुए फुलां दे उपर गुंजार पांदे ने, जिस दिन पतझड़ आ जांदी है, सच एवे भवरे उदों भी जींदे रहिंदे ने, पतझड़ विच तां बगीचियां विच भवरे भी फुलां दा साथ छड़ जांदे। खेड़े दे मित्र भवरे ने, पतझड़ दे मित्र नहीं। कोयल मिठे गीत गाउंदी है, दास अर्ज करदा हुंदा ते कोयल दे गले विच्चों भी आवाज उदों निकलदी है जदों अंबां नूं बूर पिया ते अंब पै गए। जिस दिन रुख उत्ते मुसीबत आउंदी है, सच एवे उस दिन कोयल भी उहदी टाणी ते बैठण नूं तैयार ने। सुख है आ सर्दी है कि सारे डड्डुआं दी मौत हो गई, मेंढक मरे नहीं। जिदन लू चलदी है उस दिन भी वह जिउंदे ने, ते जिस दिन पोह दा कक्कर पैंदा उस दिन भी जिउंदे ने, पर डड्डू अक्सर सौण भादों विच बाहर निकल के गरड़ाउंदे ने। जदों मीह पए उदों वह भी गीत अलापदे ने, जदों शीत चलदी होवे उदों डड्डुआं दे गीतां दी मौत हो जांदी है। आ दुनिया दी इक खेड जे, जिन्नी देर तक सुख है संसार साडा, जिस दिन दुख तन ते आ गए सच एवे उस दिन अपना कोई नहीं। आओ थोड़े जैसी गुरु ग्रंथ साहब चो प्रमाण ले लिए, खास करके मनमुख बंदा ओदे नाल दोस्ती मित्रता पा के सांझ पा के अज तक कदी किसे ने सुख नहीं लिया। वैसे पहले बचन मित्रता नाल संबंधित ने। चन क्या दा जिहड़ा ग्रंथ है ना, ਉਹ ਇੱਕ ਦਿਨ ਮੈਂ ਪੜ੍ਹਾਂ ਤੇ ਵਿੱਚ ਉਹਨੇ ਦੋ ਗੱਲਾਂ ਕਹੀਆਂ। ਉਹ ਕਹਿੰਦਾ ਜੇ ਲੰਮੀ ਮਿੱਤਰਤਾ ਨਿਭਾਉਣੀ ਹੈ ਨਾ, ਕਿਸੇ ਨਾਲ ਦ੍ਰਿੜ ਮਿੱਤਰਤਾ ਕਰਨੀ ਹੈ ਤੇ ਜ਼ਿੰਦਗੀ ਵਿੱਚ ਦੋ ਗੱਲਾਂ ਦਾ ਸੰਯਮ ਰੱਖੋ ਜੇ ਮਿੱਤਰਤਾ ਨਿਭਾਉਣੀ ਹੈ। ਉਹ ਦੋ ਗੱਲਾਂ ਕਿਹੜੀਆਂ? ਕਹਿੰਦੇ ਨੇ ਇੱਕ ਤਾਂ ਜਿਹਨੂੰ ਮਿੱਤਰ ਕਹਿ ਦਈਏ ਉਹਦੇ ਨਾਲ ਕਦੀ ਬਹਿਸ ਨਹੀਂ ਕਰੀਦੀ ਹੁੰਦੀ, ਕਿਉਂਕਿ ਅਕਸਰ ਜਿੱਥੇ ਬਹਿਸ ਹੋਵੇਗੀ ਉੱਥੇ ਕੁੜੱਤਣ ਜ਼ਰੂਰ ਪੈਦਾ ਹੋਵੇਗੀ। ਜਿੱਥੇ ਮਿੱਤਰਤਾ ਹੈ ਉੱਥੇ ਬਹਿਸ ਕਰਨ ਤੋਂ ਗੁਰੇਜ਼ ਕਰੋ, ਉਹਦਾ ਸੰਯਮ ਕਰੋ। ਤੇ ਦੂਜੀ ਗੱਲ, ਜਿਸ ਨਾਲ ਗੂੜੀ ਮਿੱਤਰਤਾ ਰੱਖਣੀ ਹੈ ਉਹਦੇ ਤੋਂ ਉਧਾਰ ਦੇਣਾ ਲੈਣਾ ਵੀ ਬੰਦ ਕਰ ਦਿਓ। ਆਹ ਦੋ ਹੀ ਚੀਜ਼ਾਂ ਖਤਮ ਕਰਦੀਆਂ। ਜਦੋਂ ਆਪਸ ਵਿੱਚ ਬਹਿਸ ਹੁੰਦੀ ਹੈ ਉਦੋਂ ਵੀ ਮਿੱਤਰਤਾ ਵਿੱਚ ਤਰੇੜ ਪੈਂਦੀ ਹੈ, ਤੇ ਅਕਸਰ ਜਦੋਂ ਮਿੱਤਰ ਦੇ ਲੈਣ ਦੇਣ ਦੀ ਗੱਲ ਚੱਲਦੀ ਹੈ ਹਕੀਕਤ ਇਹ ਉਦੋਂ ਵੀ ਮਿੱਤਰਤਾ ਵਿੱਚ ਦੁਨਿਆਵੀ ਤੌਰ ਤੇ ਤੇੜ ਆ ਹੀ ਜਾਂਦੀ ਹੈ। ਹੁਣ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਆਪਣੇ ਸੁਖ ਸੋ ਹੀ ਜਗ ਪਾਉਂਦੇ ਹੋ। ਮਹਾਰਾਜ ਕਹਿੰਦੇ ਨੇ ਮਨਮੁਖ ਸੋ ਕਰ ਦੋਸਤੀ, ਸੁੱਖ ਕੇ ਪੁੱਛੈ ਮਿੱਤ। ਕਹਿੰਦੇ ਉਹ ਮੇਰੇ ਮਿੱਤਰ, ਤੂੰ ਮਨਮੁਖ ਬੰਦੇ ਨਾਲ ਦੋਸਤੀ ਕਰਕੇ ਕਿਸ ਸੁੱਖ ਦੀ ਆਸ ਰੱਖਣਾ ਹੈ? ਮਨਮੁਖ ਸੋ ਕਰ ਦੋਸਤੀ, ਸੁੱਖ ਕੇ ਪੁੱਛੈ ਮਿੱਤ। ਮਹਾਰਾਜ ਕਿਉਂ ਕਿ ਮਨਮੁਖ ਦੀ ਮਿੱਤਰਤਾ ਵੀ ਸੁੱਖ ਨਹੀਂ? ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਪ੍ਰੀਤਮ ਜਾਣ ਲੇਖੋ ਮਨ ਮਾਖੀ। ਮਨਮੁੱਖਾਂ ਦੀ ਦੋਸਤੀ ਧਨ ਦੇ ਉੱਤੇ ਖਲੋਤੀ ਜੇ। ਇੱਥੇ ਇੱਕ ਹੋਰ ਬੇਨਤੀ ਕਰਦਿਆਂ, ਮਿੱਤਰਤਾ ਭਾਵੇਂ ਦੁਨਿਆਵੀ ਹੋਵੇ ਤੇ ਮਿੱਤਰਤਾ ਭਾਵੇਂ ਰੂਹਾਨੀ ਹੋਵੇ, ਜਿੱਥੇ ਲਾਲਚ ਆ ਜਾਏਗਾ ਨਾ ਦੁਨਿਆਵੀ ਮਿੱਤਰਤਾ ਨਿਭੇਗੀ ਤੇ ਨਾ ਰੂਹਾਨੀ ਮਿੱਤਰਤਾ ਨਿਭੇਗੀ। ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪ੍ਰਮਾਣ ਦੇਖਾਂਗੇ ਅੱਗੇ। ਜੇ ਇੱਕ ਦੁਨਿਆਵੀ ਮਿੱਤਰ ਲਾਲਚੀ ਹੋ ਜਾਏ, ਮਾਇਆ ਕਰਕੇ ਮਿੱਤਰਤਾ ਰੱਖੇ, ਉਹ ਵੀ ਸਿਰੇ ਨਹੀਂ ਚੜ੍ਹਦੀ। ਜੇ ਰੱਬ ਤੇ ਗੁਰੂ ਨੂੰ ਵੀ ਬੰਦਾ ਕੇਵਲ ਲਾਲਚ ਕਰਕੇ ਮੁਹੱਬਤ ਕਰੇ, ਸਿਰੇ ਉਹ ਵੀ ਨਹੀਂ ਚੜ੍ਹਦੀ। ਫਰੀਦਾ ਜਬ ਜਾਂ ਲੱਭ ਤਾਂ ਨਿਉਂ ਕਿਹਾ, ਜਿੱਥੇ ਲਾਲਚ ਤੇ ਉੱਥੇ ਮੁਹੱਬਤ ਦੋ ਸ਼ਬਦ ਇਕੱਠੇ ਨਹੀਂ ਰਹਿ ਸਕਦੇ। ਲਾਲਚ ਕਹਿੰਦਾ ਸਭ ਕੁਝ ਮੇਰਾ ਤੇ ਮੁਹੱਬਤ ਕਹਿੰਦੀ ਨਹੀਂ ਸਭ ਕੁਝ ਤੇਰਾ। ਲਾਲਚ ਕਹਿੰਦਾ ਮੈਂ ਹੀ ਬਚਿਆ ਰਹਾਂ ਤੇ ਮੁਹੱਬਤ ਕਹਿੰਦੀ ਹੈ ਮਿੱਤਰਾ ਤੂੰ ਬਚਿਆ ਰਹੇ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗਾ। ਲਾਲਚ ਕਹਿੰਦਾ ਮੈਂ ਆਪਣੇ ਆਪ ਨੂੰ ਸੇਵ ਕਰਾਂ ਤੇ ਮੁਹੱਬਤ ਕਹਿੰਦੀ ਹੈ ਤੂੰ ਬਚਣਾ ਚਾਹੀਦਾ, ਭਾਵੇਂ ਮੈਂ ਆਪਣੇ ਘਰ ਨੂੰ ਆ ਲਾਂਬੂ ਲਾ ਦੇ। ਲਾਲਚ ਵਿੱਚ ਤੇ ਮੁਹੱਬਤ ਵਿੱਚ ਫਰਕ ਹੈ। ਫਰੀਦਾ ਜਾਨ ਲੱਭ ਤਾਂ ਨਿਉਂ ਕਿਆ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਏ, ਛੱਪਰ ਟੁੱਟੇ ਮੈਂ ਕਿ ਜਿਵੇਂ ਟੁੱਟੇ ਹੋਏ ਛੱਪਰ ਵਿੱਚੋਂ ਪਾਣੀ ਸਿਮਣਾ ਬੰਦ ਨਹੀਂ ਹੁੰਦਾ, ਅੱਜ ਡਿੱਗਾ ਕੱਲ ਡਿੱਗਾ। ਸੱਚ ਇਵੇਂ ਲਾਲਚੀ ਬੰਦੇ ਦੀ ਮਿੱਤਰਤਾ ਪਤਾ ਨਹੀਂ ਅੱਜ ਗਈ ਕਿ ਕੱਲ ਗਈ। ਪਹਿਲਾਂ ਦੇਖੋ ਅਸੀਂ ਇੱਕ ਪੱਖ ਲਾਂਗੇ ਚਪਟੀ ਮਿੱਤਰ, ਫਿਰ ਅਸੀਂ ਗੁਰੂ ਮਿੱਤਰ ਵੱਲ ਆਵਾਂਗੇ, ਕਿਉਂਕਿ ਦੋਨੋਂ ਪੱਖ ਰੱਖ ਲਈਏ। ਹਜ਼ੂਰ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ। ਜਦੋਂ ਤੇਰੇ ਤੇ ਦੁੱਖ ਆ ਗਈ, ਸੱਚ ਇਵੇਂ ਤੂੰ ਉਧਾਰ ਦੇ ਕੇ ਮੰਗਣ ਹੀ ਕਿਤੇ ਚਲਾ ਗਿਆ। ਜਿਹੜੇ ਲੈਣ ਵਾਲੀਆਂ ਅੱਖਾਂ ਸਨ, ਸੱਚ ਇਵੇਂ ਉਹ ਦੇਣ ਵਾਲੀਆਂ ਕਦੀ ਨਹੀਂ ਦੇ ਰਹਿੰਦੀਆਂ। ਮੈਂ ਤਾਂ ਕਈ ਵਾਰੀ ਸੋਚਣਾ, ਜਦੋਂ ਨਿਆਣਾ ਜੰਮਦਾ ਉਦੋਂ ਉਹਦੀਆਂ ਅੱਖਾਂ ਦੇਖੋ, ਤੇ ਜਦੋਂ ਉਹੀ ਬੁੱਢਾ ਹੋ ਕੇ ਮਰਦਾ ਉਦੋਂ ਉਹਦੀਆਂ ਅੱਖਾਂ ਦੇਖੋ। ਜੰਮਦੇ ਦੀਆਂ ਅੱਖਾਂ ਸਿੱਧੀਆਂ ਨੇ ਤੇ ਜਿੱਦਣ ਮਰਦਾ ਮਰੇ ਦੀਆਂ ਤੇ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਜਿਉਂਦੇ ਜਦੋਂ ਜਨਮ ਮਿਲਿਆ ਉਦੋਂ ਸਿੱਧੀਆਂ ਅੱਖਾਂ, ਤੇ ਜਦੋਂ ਉਹਨੇ ਕਿਹਾ ਲਿਆ ਮੇਰੀ ਵਸਤੂ ਵਾਪਸ, ਉਦੋਂ ਬੰਦੇ ਦੀਆਂ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਮਹਾਰਾਜ ਜੀ ਨੇ ਕਿਹਾ ਦੇਖ ਜਿਸ ਦਿਨ ਤੂੰ ਮੰਗਣ ਗਿਓ, ਚੇਤੇ ਰੱਖੀ ਉਸ ਦਿਨ ਹੀ ਪਵਾੜਾ ਪੈ ਜਾਣਾ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਮਣੇ, ਟਿੱਚਰ ਰੱਖਣ ਗੰਢ, ਪ੍ਰੀਤਮ ਜਾਣ ਲਿਓ ਮਨ ਮਾਖੀ, ਆਪਣੇ ਸੁਖ ਸੋ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਖੀ। ਖਾਣ ਨੂੰ ਦਈ, ਪਾਣ ਨੂੰ ਦਈ, ਓਨੀ ਦੇਰ ਤੱਕ ਤੇਰੇ ਮਿੱਤਰ ਨੇ, ਓਨੀ ਦੇਰ ਤੱਕ ਮੇਲ ਮਿਲਾਪ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵੇ ਤੇ ਜਿਸ ਦਿਨ ਤੂੰ ਕੁਛ ਨਾ ਦੇ ਸਕੇ ਹੋ, ਤਿਤ ਦਿਨ ਬੋਲਣ ਗੰਧ। ਸੱਚ ਇਵੇਂ ਜਿਹੜੇ ਤੇਰੇ ਸੋਹਲੇ ਗਾਉਂਦੇ ਸਨ, ਜਿੱਦਣ ਤੂੰ ਹੱਥ ਪਿੱਛੇ ਕਰ ਲਿਆ ਉਦਣ ਤੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ। ਦੇਖੋ ਇਹ ਪ੍ਰੀਤਮ ਜਾਣ ਲਿਖੋ ਮਨਮਾਖੀ। ਸੰਤ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੇ ਤਾਂ ਜਿਹੜਾ ਹੋਕਾ ਦਿੱਤਾ ਨਾ, ਕਦੀ ਧਿਆਨ ਨਾਲ ਪੜ੍ਹੋ ਸ਼ਬਦ ਸ਼ਲੋਕ ਹੈ, ਕਹਿੰਦੇ ਨੇ ਲੋਕੋ ਮੈਂ ਢੋਲ ਵਜਾ ਕੇ ਕਹਿਣਾ, ਤੇ ਜਦੋਂ ਕਿਸੇ ਗੱਲ ਨੂੰ ਬਹੁਤ ਲੋਕਾਂ ਤੱਕ ਪਹੁੰਚਾਉਣਾ ਹੋਵੇ ਨਾ, ਤੇ ਯਾਦ ਰੱਖੋ ਉਦੋਂ ਅਕਸਰ ਪਿੰਡਾਂ ਵਿੱਚ ਆ ਚੌਕੀਦਾਰ ਵੀ ਜੇ ਕਿਤੇ ਹੋਕਾ ਦਿੰਦਾ ਸੀ ਉਹ ਢੋਲ ਦੇ ਉੱਤੇ ਦਗਾ ਮਾਰਦਾ ਸੀ ਕਿ ਢੋਲ ਸੁਣ ਕੇ ਲੋਕੀ ਮੇਰੇ ਵੱਲ ਤਵੱਜੋ ਦੇਣ, ਤੇ ਢੋਲ ਦੀ ਆਵਾਜ਼ ਤੋਂ ਬਾਅਦ ਫਿਰ ਉਹ ਆਪਣੀ ਉੱਚੀ ਸਰੀ ਹੋਕੇ ਦੀ ਆਵਾਜ਼ ਦਿੰਦਾ ਸੀ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜ਼ਰਬਾ ਜੇ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ ਮੈਂ ਆਪਣੇ ਮੋਢੇ ਤੇ ਢੋਲ ਰੱਖਿਆ, ਹਰ ਚੁਰਸਤੇ ਵਿੱਚ ਵਜਾਇਆ, ਹਰ ਕੂਚੇ ਗਲੀ ਬਾਜ਼ਾਰ ਵਿੱਚ ਵਜਾਇਆ, ਤੇ ਮੈਂ ਢੋਲ ਦੇ ਡਗੇ ਉੱਪਰ ਚੋਟ ਮਾਰ ਕੇ ਕਹਿੰਦਾ ਦੁਨੀਆਂ ਦੇ ਲੋਕੋ ਆਪਣੇ ਆਪ ਨੂੰ ਸੰਭਾਲੋ, ਇਸ ਦੁਨੀਆਂ ਵਿੱਚ ਕੇਵਲ ਸਵਾਰਥੀ ਲੋਕਾਂ ਦਾ ਕਾਬਲਾ ਹੈ ਤੇ ਕੋਈ ਵੀ ਕਿਸੇ ਦਾ ਨਹੀਂ। ਬਚਨ ਕਹਿ ਕਬੀਰ ਸਭ ਜਗ ਹੋਂ ਫਿਰਿਓ, ਮੈਂ ਸਾਰੀ ਦੁਨੀਆਂ ਘੁੰਮੀ, ਪ੍ਰੀਤਮ ਜਾਣ ਲਿਓ ਮਨਮਾਖੀ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ, ਠੋਕ ਬਜਾਏ ਤਨਖਾਹ ਕੇ ਦੇਖ ਲਿਆ ਤੇ ਕੋਈ ਕਿਸੇ ਦਾ ਨਹੀਂ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਿਜ ਕਰ ਦੇਖਿਓ ਜਗਤ ਮੈਂ ਪ੍ਰੀਤਮ, ਜਾਣ ਲਿਖੋ ਮਨਮਾਹੀ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨਮਾਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ 36ਵੀਂ ਵਾਰ ਹੈ ਨਾ ਜਿਹੜੀ, ਉਹਦੇ ਵਿੱਚ ਕੁਝ ਪੌੜੀਆਂ ਮੀਣਿਆਂ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਉਚਾਰਨ ਕੀਤੀਆਂ। ਉਹ ਜਦੋਂ ਮੀਣਿਆਂ ਦੀ ਅਸੀਂ ਪੌੜੀ ਪੜ੍ਹਨੇ ਹਾਂ ਤੇ ਇੱਕ ਪੌੜੀ ਦਾਸ ਦੇ ਮਨ ਚ ਆਈ, ਅੱਜ ਬੜੀ ਧੁਕਦੀ ਹੈ ਸ਼ਬਦ ਦੀ ਵਿਆਖਿਆ ਲਈ, ਕਿ ਦੇਖੋ ਜਿੱਥੇ ਮਿੱਤਰਤਾ ਹੈ ਨਾ ਉੱਥੇ ਅੰਦਰ ਆਪਣਾ ਆਪ ਵਾਰ ਦੇਣਾ ਚਾਹੀਦਾ। ਸੱਚ ਇਹ ਜੇ ਮਿੱਤਰ ਕਹਿ ਕੇ ਬੰਦਾ ਮਿੱਤਰ ਨੂੰ ਧੋਖਾ ਦਿੰਦਾ, ਯਾਰ ਮਾਰ ਕਰਦਾ, ਉਸ ਬੰਦੇ ਨੂੰ ਤਾਂ ਕਿਤੇ ਵੀ ਧੋਈ ਨਹੀਂ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਉਸ ਪੌੜੀ ਦੀ ਵਿਆਖਿਆ ਕਰਨਾ, ਉਹ ਕਹਿੰਦੇ ਨੇ ਉਹ ਮੇਰੇ ਮਿੱਤਰ ਤੇਰੇ ਤੋਂ ਕੁਝ ਨਹੀਂ ਲੁਕਾਇਆ। ਹਾਲਾਂ ਲੋਕ ਕਈ ਵਾਰੀ ਬੰਦਾ ਆਪਣੇ ਭਰਾਵਾਂ ਤੋਂ ਲੁਕਾ ਜਾਂਦਾ, ਜੇ ਪੁੱਤਰਾਂ ਤੋਂ ਲੁਕਾ ਜਾਂਦਾ, ਆਪਣੇ ਰਿਸ਼ਤੇਦਾਰਾਂ ਤੋਂ ਵੀ ਕਈ ਪਰਦੇ ਰੱਖ ਜਾਂਦਾ, ਪਰ ਜਦੋਂ ਦਾ ਜਿਗਰੀ ਯਾਰ ਕਿਤੇ ਮਿਲਦਾ ਨਾ ਫਿਰ ਆਪਣਾ ਅੰਦਰ ਖੋਲ ਕੇ ਦੱਸਦਾ, ਮੇਰੇ ਮਿੱਤਰਾਂ ਮੇਰੇ ਘਰ ਵਿੱਚ ਆਹ ਕੁਝ ਵਾਪਰਦਾ ਪਿਆ ਹੀ। ਕਹਿਣ ਲੱਗੇ ਜੇ ਇਹਨੂੰ ਮਿੱਤਰ ਕਹਿ ਦਿੱਤਾ, ਜੇ ਮਿੱਤਰ ਤੋਂ ਵੀ ਪਰਦੇ ਪਾ ਕੇ ਰੱਖ ਲੈ, ਕਹਿਣ ਲੱਗੇ ਸਰੀਰ ਕਿਉਂ ਨਾ ਕੋਲਿਓ ਤੇ ਸਰ ਜਾਏ ਜਿਹੜਾ ਮਿੱਤਰ ਕਹਿ ਕੇ ਵੀ ਮਿੱਤਰ ਤੋਂ ਪਰਦੇ ਰੱਖਦਾ। ਉਹ ਸ਼ਲੋਕ ਹੈ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ, ਉਹ ਮੇਰੇ ਮਿੱਤਰ ਤੂੰ ਆਵੇਂ ਤੇ ਮੈਂ ਤੇਰੇ ਤੋਂ ਪਰਦੇ ਰੱਖਾਂ। ਰੱਬ ਨੂੰ ਜਦੋਂ ਕੋਈ ਮਿੱਤਰ ਬਣਾਉਂਦਾ ਹੈ ਨਾ, ਸੱਚ ਇਹ ਵੇ ਰੱਬ ਬਿਲਕੁਲ ਪਰਦਾ ਨਹੀਂ ਰੱਖਦਾ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਿਸ ਦਿਨ ਪਰਮਾਤਮਾ ਨੂੰ ਮਿੱਤਰ ਕਹਿ ਦਿੱਤਾ ਉਹਨੇ ਬੂਹੇ ਖੋਲ ਕੇ ਵਿਖਾ ਦਿੱਤੇ, ਲੈ ਉਹ ਸਿੱਖਾਂ ਆਹ ਕੁਝ ਮੇਰੇ ਘਰ ਚ ਪਿਆ, ਜਿੱਦਣ ਲੋੜ ਪਈ ਉਦਣ ਲੈ ਜਾਵੇ। ਮਿੱਤਰ ਨਹੀਂ ਲੁਕਾਉਂਦਾ। ਅਸੀਂ ਪੜ੍ਹਨੇ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ, ਸਭ ਕਿਹੋ ਮਾਨ ਮਾਂਗੂ ਤਾਨ ਮਾਂਗੂ ਧਨ ਲਛਮੀ, ਸੁਤ ਦੇਵ ਚ ਬਚਨ ਪੜ੍ਹਨੇ। ਫਿਰ ਮੈਂ ਪ੍ਰਕਰਨ ਵਿੱਚ ਰਹਾਂ। ਬਾਬਾ ਜੀ ਕਹਿੰਦੇ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ, ਹੇੜਾ ਜ਼ਲੇ ਮਜੀਠ ਜਿਉ ਉੱਪਰ ਅੰਗਾਰਾ, ਜਿਵੇਂ ਅੰਗਿਆਰ ਉੱਤੇ ਮਜੀਠ ਸੜਦਾ ਉਹ ਤਨ ਸੜਦਾ ਜਿਹੜਾ ਆਪਣੇ ਮਿੱਤਰ ਤੋਂ ਪਰਦੇ ਰੱਖਦਾ ਹੈ। ਇਸ ਤੋਂ ਅਗਲੀ ਬੇਨਤੀ, ਆ ਧੰਨ ਗੁਰੂ ਕਲਗੀਧਰ ਜੀ ਦਾ ਜ਼ਫਰਨਾਮਾ ਪੜ੍ਹਨੇ ਹਨ, ਉਹਦੇ ਵਿੱਚ ਇੱਕ ਸ਼ੇਰ ਹੈ। ਸਤਿਗੁਰੂ ਨੇ ਮੁਖਾਤਬ ਤਾਂ ਕੀਤਾ ਔਰੰਗਜ਼ੇਬ ਨੂੰ, ਕਿਉਂਕਿ ਜ਼ਫਰਨਾਮਾ ਉਹ ਫਤਿਹ ਦੀ ਚਿੱਠੀ ਹੈ, ਉਹ ਜਿੱਤ ਦੀ ਚਿੱਠੀ ਹੈ, ਕਿ ਜਿਸ ਕਲਮ ਨਾਲ ਗੁਰਦੇਵ ਨੇ ਜ਼ਫਰਨਾਮਾ ਲਿਖ ਕੇ ਭੇਜਿਆ, ਮੇਰੇ ਗੁਰੂ ਦੇ ਕਲਮ ਵਿੱਚੋਂ ਨਿਕਲੇ ਹੋਏ ਅੱਖਰਾਂ ਦੀ ਤਾਪ ਵੀ ਨਾ ਝੱਲ ਸਕਿਆ, ਉਹਦੇ ਅੱਖਰ ਗੁਰਦੇਵ ਦੇ ਆਂਝੋ ਦੇ ਸੀਨੇ ਨੂੰ ਲੱਗ ਗਏ ਜਿਵੇਂ ਅਣਿਆਲੇ ਤੀਰ ਵੱਜਦੇ। ਕੁਰਾਨ ਸ਼ੁਰੂ ਹੁੰਦੀ ਆਪਾਂ ਪੜ੍ਹਦੇ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ, ਇੱਥੋਂ ਹੀ ਸ਼ੁਰੂ ਕਰਨੇ ਆਪਾਂ ਬਿਸਮਿਲ੍ਲਾ ਰਹਿਮਾਨ ਰਹੀਮ, ਤੇ ਜਦੋਂ ਜ਼ਫਰਨਾਮਾ ਸ਼ੁਰੂ ਹੁੰਦਾ ਕਦੀ ਉਹਦਾ ਪਹਿਲਾ ਸ਼ੇਰ ਪੜ੍ਹੋ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, تے دونوں نو کتے ارتھ کر کے دیکھو بسم اللہ رحمان رحیم، او رب رحم کرن والا ہے، او رحیم ہے دیا کرن والا ہے، تے گرو کلگی تر پہلا شیر کہندے نے کمال کرامات قائم کریم، تیریاں الوکک کرامات نے میرے واہگرو تو قائم رہن والا ہے، تو بخشش کرن والا ہے، کمال کرامات قائم کریم رضا بخش رازق رہا کن رحیم، رضا دا ارتھ ہوندا خوشی، تو مینو خوشی دے، تو رزق دین والا ہے، تو لوکاں دے بندھن کٹن والا ہے۔ او دے وچ ایک شیر ہے کہ خمو مرد باید شواد سکھنور، پہلیاں سترہ میں خمو مرد باید شواد سکھنور، کہنے نے مرد او بندہ ہے سکھنور دا، سکھندار تندہ بچن، سکھنور دا ارتندہ بچن کا بلی قول دا پکا، ہمو مرد باید شواد سکھنور، کہ متر سجن مرد ہووے جڑا اپنے بچنا دا پکا ہووے، تے جڑا ٹھڈ وچ کچھ رکھے تے زبان تو کچھ بولے، تن گرو گوبند سنگھ کہندے نے او سچا متر نہیں ہو سکتا۔ ہمو مرد باید شواد سکھنور، نہ شکمے دیگر، شکمے دا ارتھ پیٹ ٹھڈ، در دہانے دیگر، دہانے مینز منہ، ہمو مرد باید شواد سکھنور، نہ شکمے دیگر در دہانے دیگر، جے پیٹ وچ کچھ تے منہ وچ کچھ، اندر کچھ تے باہر کچھ۔ مہاراج کہنے پریتم جان لے ہو من ماہی اے ہو جائے لوکاں تو زندگی چ بچ کے رہی۔ ایک ادھارن داس دے دے، کل بھی اسی ذکر کیتا سی تھوڑا جہا، شاید پرسوں، جڑا صوفی ازم ہے نا، صوفی جنہاں نو آپا کہنے، اصل وچ جننے سنسار دے ادویتوادی ترم نے انہاں وچو صوفی ازم بھی ایسا ملدا ہے جدے وچ دویت نہیں ملے گی۔ حالاں بابا فرید صاحب نو آپا پڑھنے، ٹھیک ہے سی لوگ انہاں دی صوفی شبد وردے نے کہ بابا فرید جیسے صوفی، پر اصل وچو سچے مسلمان نے وہ صوفی کئی وری شرح دیاں پابندیاں تو باہر نکل جاندا ہے، جویں بلے نے کیا کہ پاٹھ نمازاں چکڑ روزے تے کلمے تے فرگی شاہی، پاٹھ نمازاں چکڑ روزے کلمے تے فرگی شاہی، بلے شاہ شو اندرو پایا پلی پھرے لکائی، انہیں نمازاں نو پاٹھ کہہ دیتا۔ پر جدن بابے فرید نو پڑھو گے وہ نماز نو پاٹھ نہیں کہے گا، وہ تا کہندا اٹھ فریدا اجو ساج صبح نواز گزار، جو سر سائی نہ نوے سو سر کپ اتار۔ پر وہ شرح وچ رہ کے، بابا فرید سنکیرنتا وچ نہیں، جے وہ شرح وچ جیڑا مسلمان نہیں، انہوں یہ شبد اپنی رسنا تو کہندے نے فریدا بے نواجا کتیا، اے نہ پلی ریت، اے دا مطلب اینے پکے شرح دے کہندے بے نواز شبد کتیا ورتیا، اے زندگی دی کوئی مریادا ریت دا ارتے مریادا چنگی نہیں تیری، بے نواجا کتیا اے نہ پلی ریت، کبھی چلنا آیو پنجے وقت مسیت، تو آندا نہیں نماز پڑھ۔ پر وہ سنکیرن نہیں، وہ ایک گل کہندے نے جے رب نو پانا چاہنے تے گل چیتے رکھنی، وہ شبد ہے سبنا من مانک ٹھان مول مچاندوا، جے تو پریا دی سکھ ہیاؤ نہ ٹھاہے کہی دا، وہ سارے وچ رب وسدا ہے، جے رب نو پانا چاہنے تے کسے دل نو ٹاہی نہ، انہاں اندر سم درشتی۔ میں جو داس بینتی کر رہا مترتا تے دنیا دا آ سکھ والے ساتھی، صوفیاں دے اندر منصور خلاص دا نام بڑی عقیدت نہ لیا جاندا ہے، آپ نام تو جانو ہو منصور نو، جدو کئی وری اسی پڑھنے ہاں، انہیں ایک سد دتی سی ان الحق دی، تے منصور انہوں سزا دتی گئی، پہلا تا انہوں خلیفے نے چرستے وچ کھڑیا کر کے کیا گیا کہ ہر شرعی بندہ لنگن والا اے دے تن تے پتھر مارے، حالانکہ وہ بندہ بڑا بےباک سی، جدو بولدا سی کوئی سامنے ہووے انہیں اپنے شبد کہی جانے، وہ تا ایک گل کہندا سی کہ نیت نال ایک پیر سنسار تے نرلیپ دا دا پتو تے اگلا پیر رب دی درگاہ وچ ہوے گا، ایک پیر ਨੀਅਤ ਨੂੰ ਨਿਰਲੇਪਤਾ ਤੋਂ ਪੱਟੋ, ਅਗਲਾ ਪੈਰ ਅੱਲਾ ਦੇ ਘਰ ਵਿੱਚ ਹੋਵੇਗਾ। ਉਹ ਕਹਿੰਦਾ ਸੀ ਦੋ ਕਦਮਾਂ ਦਾ ਰਸਤਾ ਹੈ, ਇਹਨੂੰ ਛੱਡ ਤੇ ਉਹਦੇ ਵਿੱਚ ਪ੍ਰਵੇਸ਼ ਕਰ। ਉਹਨੂੰ ਸੰਗ ਸਾਰ ਪੱਥਰ ਮਾਰਨ ਦਾ ਹੁਕਮ ਦਿੱਤਾ ਗਿਆ ਤੇ ਮਨਸੂਰ ਬੈਠਾ ਹੈ ਤੇ ਲੰਘਦੇ ਹੋਏ ਲੋਕ ਉਹਦੇ ਤੇ ਪੱਥਰ ਮਾਰਦੇ। ਜਿਹੜਾ ਆਉਂਦਾ ਉਹਨੂੰ ਸੰਗ ਸਾਰ ਕਰਦਾ, ਪੱਥਰ ਮਾਰਦਾ ਤੇ ਅਚਨਚੇਤ ਉਹਦਾ ਇੱਕ ਪਰਮ ਮਿੱਤਰ ਅੰਦਰ ਦਾ ਭੇਦੀ, ਜਿਹਨੂੰ ਮਨਸੂਰ ਦੀ ਜ਼ਿੰਦਗੀ ਦੇ ਰਾਜ਼ ਦਾ ਪਤਾ ਸੀ, ਉਹ ਜਦੋਂ ਲੰਘਿਆ ਮਨ ਚ ਆਇਆ ਮਨਾ ਕਿ ਸ਼ਰ੍ਹਾਂ ਮੁਤਾਬਕ ਹੁਕਮ ਦਿੱਤਾ ਗਿਆ ਇਹਨੂੰ ਪੱਥਰ ਮਾਰਨੇ ਨੇ, ਪਰ ਇਹ ਬੰਦਾ ਅੰਦਰੋਂ ਪਹੁੰਚਿਆ, ਜੇ ਮੈਂ ਪੱਥਰ ਨਾ ਮਾਰਿਆ ਤੇ ਮੈਨੂੰ ਲੋਕ ਸ਼ਰ੍ਹਾਂ ਦੇ ਵਿਰੋਧ ਵੀ ਸਮਝਣਗੇ। ਉਹਨੇ ਕਿਹਾ ਚਲੋ ਮੈਂ ਮਾਰਨ ਵਾਲਿਆਂ ਦੀ ਕਤਾਰ ਵੀ ਤਾਂ ਲੱਗ ਜਾਣਾ, ਮੈਂ ਪੱਥਰ ਨਹੀਂ ਮਾਰਾਂਗਾ, ਮੈਂ ਇਹਨੂੰ ਫੁੱਲ ਮਾਰ ਦਿਆਂਗਾ। ਉਹਨੇ ਚਮੇਲੀ ਦੇ ਫੁੱਲ ਲੈ ਜੀ, ਉਹ ਫੁੱਲ ਲੈ ਸ਼ਿਵਲੀ ਨੇ, ਤੇ ਜਦੋਂ ਮਨਸੂਰ ਕੋਲ ਆਇਆ ਉਹਨੇ ਆਪਣੇ ਖੱਤ ਵਿੱਚੋਂ ਫੁੱਲ ਕੱਢ ਕੇ ਮਨਸੂਰ ਨੂੰ ਫੁੱਲ ਮਾਰੇ ਤੇ ਕਹਿੰਦੇ ਨੇ ਚੁਰਸਤੇ ਵਿੱਚ ਕਈ ਦਿਨਾਂ ਦਾ ਪੱਥਰ ਖਾਣ ਵਾਲਾ ਦਰਵੇਸ਼ ਇੱਕੋ ਦਮ ਉੱਠਿਆ ਤੇ ਉੱਚੀ ਸਾਰੀ ਕੂਕ ਭਰ ਕੇ ਦਰਦ ਭਰੀ ਭੁੱਬਾ ਮਾਰ ਕੇ ਰੋਣ ਲੱਗ ਪਿਆ। ਸ਼ਿਵਲੀ ਰੋ ਗਿਆ, ਮਿੱਤਰ ਤਾਂ ਸਨ। ਉਹ ਕਹਿੰਦਾ ਦਰਵੇਸ਼ ਬਾਬਾ ਕਿ ਇੰਨੇ ਦਿਨ ਹੋ ਗਏ ਕਿ ਤੇਰੇ ਤਨ ਤੇ ਪੱਥਰ ਵੱਜਦੇ ਰਹੇ, ਤੂੰ ਹੱਸਦਾ ਰਿਹਾ, ਮੁਸ਼ਕਰਾਉਂਦਾ ਰਿਹਾ, ਤੂੰ ਰੋਇਆ ਨਹੀਂ, ਅੱਜ ਤੇਰੀ ਖੂਕ ਕਿਉਂ ਅੰਦਰੋਂ ਨਿਕਲੀ? ਉਹ ਕਹਿੰਦਾ ਜਿਹੜੇ ਪੱਥਰ ਮਾਰਦੇ ਨੇ ਇਹ ਵਿਚਾਰੇ ਬੱਚਿਆਂ ਦੀ ਤਰ੍ਹਾਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਰੱਬ ਦੇ ਘਰ ਦੀ ਖੇਡ ਕੀ ਹੈ। ਜਿਹੜੇ ਪੱਥਰ ਮਾਰਦੇ ਨੇ ਇਹ ਅਣਜਾਣ ਨੇ, ਮੈਂ ਤਾਂ ਹੱਸਣਾ ਵਾ ਇਹਨਾਂ ਦੇ ਪੱਥਰ ਵੱਜਦੇ ਦੇਖ ਕੇ, ਯਾ ਅੱਲਾਹ ਕੈਸੀ ਖੇਡ ਵਿੱਚ ਆਈ ਆ, ਜਿਹੜਾ ਤੇਰੇ ਨਾਲ ਗੱਲਾਂ ਕਰਦਾ ਉਹਨੂੰ ਪੱਥਰ ਉਹ ਮਾਰਦੇ ਪਏ ਨੇ, ਪਰ ਮਾਰਦੇ ਤਾਂ ਤੇਰੇ ਨਾਮ ਤੇ ਪਏ ਨੇ ਨਾ, ਆਖਰ ਇਹ ਬੱਚੇ ਨੇ, ਇਹਨਾਂ ਨੂੰ ਸਮਝ ਕੋਈ ਨਹੀਂ ਤੇਰੇ ਅੰਦਰ ਦੇ ਭੇਦਾਂ ਦੀ। ਕਹਿੰਦਾ ਇਹਨਾਂ ਕਰਕੇ ਮੈਂ ਰੋਇਆ ਨਹੀਂ। ਤੇ ਸ਼ਿਵਲੀ ਪੁੱਛਦਾ ਰੋਇਆ ਕਿਉਂ? ਉਹ ਕਹਿੰਦਾ ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ ਅੰਦਰ ਦਾ ਰਾਜਦਾਰ ਹੈ, ਤੈਨੂੰ ਪਤਾ ਮੈਂ ਕਿਸ ਅਵਸਥਾ ਵਿੱਚ ਚੱਲਣਾ। ਉਹ ਸੱਜਣਾ ਤੂੰ ਵੀ ਸ਼ਰ੍ਹਾਂ ਤੋਂ ਡਰਦਾ ਹੋਇਆ ਮਾਰਨ ਵਾਲਿਆਂ ਵਿੱਚ ਹੀ ਸ਼ਾਮਲ ਹੋ ਕੇ ਆਇਆ, ਇਹ ਗੱਲ ਵੱਖਰੀ ਕਿ ਤੂੰ ਪੱਥਰ ਦੀ ਤਾਂ ਤੇ ਫੁੱਲ ਮਾਰੇ, ਪਰ ਮਾਰੇ ਤਾਂ ਹੈ ਨਾ। ਉੱਥੇ ਉਹਨੇ ਬੜੀ ਸੋਹਣੀ ਜਦੋਂ ਗੱਲ ਕਹੀ, ਬੇਨਤੀ ਸਮਝੀ, ਫਿਰ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਇਆ। ਉਹ ਕਹਿੰਦਾ ਲੋਕ ਗੈਰੋਂ ਕੀ ਬਾਤ ਕਰਤੇ ਹੈ, ਲੋਕ ਗੈਰੋਂ ਕੀ ਬਾਤ ਕਰਤੇ ਹੈ, ਹਮਨੇ ਆਪਣੇ ਵੀ ਆਜ਼ਮਾਏ ਹੈ, ਲੋਕ ਕਾਂਟੋ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ ਹੈ। ਲੋਕ ਕਾਂਟੋ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਮਿੱਤਰ, ਮਨ ਚ ਪੱਕੀ ਗੰਢ ਬਣ ਲੈ, ਇਹ ਸਭ ਕਾਫਲਾ ਸੁੱਖ ਵਾਲਿਆਂ ਦਾ, ਮੈਂ ਪ੍ਰਕਰਨ ਵਿੱਚ ਆਵਾਂ। ਭਾਈ ਗੁਰਦਾਸ ਸਾਹਿਬ ਦੀ ਪੌੜੀ ਕਹਿ ਕੇ ਅੱਗੇ ਤੁਰਨੇ, ਉਹਨਾਂ ਦੇ ਚਾਰ ਪੰਜ ਸਤਰਾਂ ਨੇ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਹੱਸ ਕੇ ਮਿੱਤਰ ਕਹਿੰਦਾ ਪਿਆ ਉਹਦਾ ਦਿਲ ਵੀ ਮਿੱਤਰਤਾ ਕਰਦਾ ਹੋਵੇ, ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬਾਹਰੋਂ ਤੇਰੇ ਨਾਲ ਨਿਭਾਉਣ ਦੇ ਦਾਅਵੇ ਕਰਦਾ ਉਹ ਅੰਦਰੋਂ ਵੀ ਇਮਾਨਦਾਰ ਹੋਵੇ। ਉਹਨਾਂ ਨੇ ਚਾਰ ਪੰਜ ਪ੍ਰਮਾਣ ਦਿੱਤੇ ਨੇ। ਗੁਰਬਾਣੀ ਵਿੱਚ ਇੱਕ ਸ਼ਬਦ ਹਰ ਚੰਦੌਰੀ ਆਉਂਦਾ ਹੈ, ਇਹਦੇ ਸੌਖੇ ਜਿਹਾ ਅਰਥ ਕਰਨੇ ਹੋਣ ਧੂਵੇਂ ਦਾ ਬਣਿਆ ਹੋਇਆ ਆਕਾਰ ਕਰ ਲਈਏ। ਕਈ ਵਾਰੀ ਤੁਸੀਂ ਦੇਖੋਗੇ ਬੱਦਲ ਬਣੇ ਹੁੰਦੇ ਨੇ ਤੇ ਬੱਦਲਾਂ ਦੇ ਵਿੱਚ ਕਿਤੇ ਕਈ ਵਾਰੀ ਹਾਥੀ ਦੀ ਸ਼ਕਲ, ਘੋੜੇ ਦੀ ਸ਼ਕਲ, ਸਮਝਣ ਲਈ ਮੈਂ ਅਰਥ ਲੈ ਰਿਹਾ। ਕਈ ਵਾਰੀ ਇੰਜ ਲੱਗਦਾ ਜਿਵੇਂ ਘਰ ਬਣਿਆ, ਪਰ ਬੱਦਲਾਂ ਵਿੱਚੋਂ ਦਿਸਦਾ ਹੋਇਆ ਘਰ ਉਹਦਾ ਕਦੀ ਕੋਈ ਵਸਨੀਕ ਨਹੀਂ ਬਣਿਆ, ਉਹਦੇ ਵਿੱਚ ਕੋਈ ਰਿਹਾ ਨਹੀਂ। ਧੂੰ ਨਿਕਲਦਾ ਤੇ ਧੂੰਵੇਂ ਵਿੱਚੋਂ ਵੀ ਕਈ ਵਾਰੀ ਸ਼ਕਲਾਂ ਬਣਨ ਲੱਗ ਪੈਂਦੀਆਂ ਨੇ, ਅੱਖਾਂ ਆਪਣੇ ਆਪ ਸ਼ਕਲ ਬਣਾਉਂਦੀਆਂ ਨੇ, ਪਰ ਜਿਹੜੀ ਸ਼ਕਲ ਦਿਸਦੀ ਪਈ ਹੈ ਅਸਲੀਅਤ ਵਿੱਚ ਉਹ ਹੈ ਨਹੀਂ। ਦੂਸਰੀ ਬੇਨਤੀ ਕਰਾਂ ਕਿ ਕਦੀ ਤੁਸੀਂ ਦੇਖੋ ਗਰਮੀ ਪੈਂਦੀ ਹੋਵੇ ਤੇ ਦੂਰ ਉਹ ਸੜਕ ਉੱਤੇ ਇੰਜ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ, ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ, ਪਰ ਜਿਉਂ ਜਿਉਂ ਨਜ਼ਦੀਕ ਜਾਓਗੇ ਉਹ ਪਾਣੀ ਨਹੀਂ, ਉਹ ਸੜਕ ਵਿੱਚੋਂ ਨਿਕਲਦੀ ਹੋਈ ਅੱਗ ਹੈ। ਇਹੀ ਕਾਰਨ ਕਿ ਮਿਰਗ ਜਦੋਂ ਕਿਤੇ ਚਮਕਦੀ ਰੇਤ ਨੂੰ ਪਾਣੀ ਸਮਝਦਾ, ਪਾਣੀ ਤੇ ਭਰੋਸਾ ਕਰਕੇ ਉਹ ਦੌੜਦਾ, ਤੇ ਸਾਰਾ ਦਿਨ ਚਮਕ ਉਹਦੇ ਤੋਂ ਅੱਗੇ ਅੱਗੇ ਜਾਈ ਜਾਂਦੀ ਏ, ਉਹ ਪਾਣੀ ਜਾਣ ਕੇ ਪਿੱਛੇ ਤੁਰਿਆ ਰਹਿੰਦਾ, ਪਤਾ ਹੀ ਉਦੋਂ ਲੱਗਦਾ ਜਦੋਂ ਚਮਕ ਪਾਣੀ ਦੀ ਥਾਂ ਤੇ ਉਹਨੂੰ ਮੌਤ ਦੇ ਦਿੰਦੀ ਹੈ। ਦਿਸਦੀ ਚਮਕ ਹੈ ਪਰ ਖੈ ਚਮਕ ਦੀ ਰੇਤ ਪਾਣੀ ਦੀ ਪ੍ਰਤੀਤ ਹੁੰਦੀ ਹੈ, ਪਾਣੀ ਖੈ ਨਹੀਂ, ਸਰਦਾ ਬਲਦਾ ਰੇਤਾ ਖੈ। ਹਰ ਚੰਦੋਰੀ ਨਜ਼ਰ ਆਉਂਦੀ ਹੈ ਪਰ ਰਹਿੰਦਾ ਕੋਈ ਨਹੀਂ। ਉਹ ਗੁਰੂ ਕੇ ਸਿੱਖੋ ਆ ਰੁੱਖ ਹੈ, ਸੂਰਜ ਚੜ੍ਹਿਆ ਤੇ ਸ਼ਾਂ ਪੱਛਮ ਵਾਲੇ ਪਾਸੇ ਵੇ, ਤੇ ਜੇ ਸ਼ਾਂ ਤੇ ਭਰੋਸਾ ਕਰਕੇ ਕਹੀਏ ਜਿੱਥੇ ਮੈਨੂੰ ਛਾਂ ਦਿਸ ਰਹੀ ਹੈ ਸਾਰਾ ਦਿਨ ਇਹਨੇ ਰਹਿਣਾ, ਉਹ ਨਹੀਂ, ਤੇਰੇ ਦੇਖਦਿਆਂ ਦੇਖਦਿਆਂ ਮੰਜੇ ਤੇਰੇ ਤੇ ਧੁੱਪ ਆ ਜਾਣੀ ਹੈ ਤੇ ਸ਼ਾਂ ਨੇ ਤੇਰਾ ਸਾਥ ਜਰ ਜਾਣਾ। ਜੋ ਦਿਸਦਾ ਉਹ ਹਰ ਅਸਲੀਅਤ ਨਹੀਂ ਹੋ ਸਕਦੀ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਹੈ ਕਿ ਜੋ ਸੱਜਣ ਮਿੱਤਰ ਪਰਿਵਾਰ ਸੰਸਾਰ ਦਿਸਦਾ ਉਹ ਚਮਕਦਾ ਹੋਇਆ ਸੰਸਾਰ ਜ਼ਰੂਰੀ ਨਹੀਂ, ਜੋ ਕੋਈ ਦਿਸ ਰਿਹਾ ਅਸਲੀਅਤ ਵੀ ਹੋਵੇ। ਫਿਰ ਸ਼ਬਦ ਕਹਾਂ ਕਿ ਹਰ ਚੰਦੌਰੀ ਦਿਸਦੀ ਹੈ ਪਰ ਰਹਿੰਦਾ ਕੋਈ ਨਹੀਂ, ਚਮਕਦੀ ਰੇਤ ਪਾਣੀ ਲੱਗਦੀ ਹੈ ਪਰ ਬੂੰਦ ਪਾਣੀ ਦੀ ਬਣੀ ਕਦੀ ਨਹੀਂ। ਰੁੱਖ ਦੀ ਛਾਂ ਠੰਡ ਜ਼ਰੂਰ ਦਿੰਦੀ ਏ ਪਰ ਟਿਕਦੀ, ਇਹ ਵੀ ਨਹੀਂ ਭਰੋਸਾ ਇਹਦਾ ਵੀ ਨਾ ਕਰੀ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾਂਦਾ ਤੇ ਸੁਪਨੇ ਦੇ ਰਾਜ ਦਾ ਕੀ ਭਰੋਸਾ ਕਿ ਸਵੇਰੇ ਦਿਨ ਚੜ੍ਹਦਾ ਤੇ ਉਸੇ ਝੌਂਪੜੀ ਵਿੱਚ ਪਿਆ ਫਿਰ ਪਿਆ ਹੁੰਦਾ ਹੈ। ਕਦੀ ਤੁਸੀਂ ਦੇਖੋ ਪੁਰਾਣੇ ਸਮੇਂ, ਅੱਜ ਵੀ ਕਈ ਵਾਰੀ ਮਦਾਰੀ ਵਾਲੇ ਮਿਲਦੇ ਨੇ, ਬਾਜ਼ੀਗਰ ਮਿਲਦੇ ਨੇ, ਉਹ ਚੁਰਸਤੇ ਵਿੱਚ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ ਤੇ ਆਪਣੇ ਵੱਲੋਂ ਆਪਣੀ ਕਲਾ ਨਾਲ ਕਈ ਚੀਜ਼ਾਂ ਕੱਢਦਾ, ਕਦੀ ਕੱਪੜੇ ਕੱਢ ਦਿੰਦਾ, ਕਦੀ ਬਸਤਰ ਕੱਢ ਦਿੰਦਾ, ਕਦੀ ਆਪਣੇ ਵੱਲੋਂ ਇੱਥੋਂ ਤੱਕ ਕਿ ਨਿੱਕੇ ਨਿੱਕੇ ਨਿਆਣਿਆਂ ਦੇ ਅੰਗਾਂ ਵਿੱਚੋਂ ਸਿੱਕਿਆਂ ਦੀ ਝੜੀ ਲਾ ਦਿੰਦਾ ਹੈ, ਸਿੱਕਿਆਂ ਨੂੰ ਭਰ ਦਿੰਦਾ ਡੱਬੇ। ਕਈ ਦੇਖੋ ਰੇਡੀਓ ਕੱਢ ਕੇ ਗਾਣਾ ਵੀ ਸੁਣਾ ਦਿੰਦੇ ਸਨ। ਹੁਣ ਕਿੰਨਾ ਸਮਾਂ ਉਹਨੇ ਖੇਡ ਦਿਖਾਈ, ਕੱਪੜੇ ਭਾਂਡੇ ਇਲੈਕਟ੍ਰੋਨਿਕ ਚੀਜ਼ਾਂ ਵੀ ਕਰ ਦਿੱਤੀਆਂ ਪਰ ਜਦੋਂ ਖੇਡ ਮੁੱਕੀ ਨਾ ਤੇ ਉਹ ਕਹਿੰਦਾ ਲੰਘਣ ਵਾਲਿਓ ਕੋਈ ਟਕਾ, ਕੋਈ ਧੇਲੀ, ਕੋਈ ਚਵਾਨੀ, ਕੋਈ ਠਿਆਨੀ, ਕੋਈ ਰੁਪਈਆ ਮੈਨੂੰ ਜ਼ਰੂਰ ਦੇ ਕੇ ਜਾਇਓ। ਜੇ ਕਈ ਉਹ ਬੰਦਿਆਂ ਤੂੰ ਚੁਰਸਤੇ ਵਿੱਚ ਬਿਨਾਂ ਕੁਛ ਕੰਮ ਕੀਤਿਆਂ ਆਪਣੀ ਕਲਾ ਨਾਲ ਤੂੰ ਬਰਤਨ ਤੂੰ ਕੱਪੜੇ ਬਾਹਰ ਕਰ ਸਕਣੇ ਤੇ ਪਰਤ ਕੇ ਮੰਗਤਾ ਬਣ ਕੇ ਮੰਗਣਾ ਕਿਉਂ ਹੈ? ਉਹ ਕਹਿੰਦਾ ਨਹੀਂ ਲੋਕੋ, ਇਹ ਜੋ ਕੋਈ ਦਿਖਾਇਆ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਏ ਪਰ ਅਸਲੀਅਤ ਵਿੱਚ ਮੇਰੇ ਕਿਸੇ ਵੀ ਕੰਮ ਨਹੀਂ। ਭਾਈ ਸਾਹਿਬ ਨੇ ਬੜੇ ਕਮਾਲ ਦਾ ਬਚਨ ਕਿਹਾ। ਉਹ ਕਹਿੰਦੇ ਨੇ ਹਰ ਚੰਦੌਰੀ ਤੇ ਭਰੋਸਾ ਨਾ ਕਰੀ, ਉਹ ਦਿਸਦੀ ਕੁਝ ਖੈ ਤੇ ਅਸਲੀਅਤ ਕੁਝ ਖੈ। ਯਾਦ ਰੱਖ ਕਿ ਚਮਕਦੀ ਰੇਤ ਤੇ ਯਕੀਨ ਨਾ ਕਰੀ, ਚਮਕ ਪਾਣੀ ਦਿਸਦੀ ਪਰ ਖੈ ਅੱਗ। ਰੁੱਖ ਦੀ ਛਾਂ ਤੇ ਭਰੋਸਾ ਨਾ ਕਰੀ, ਇਹਨੇ ਤੇਰੇ ਮੰਜੇ ਨੂੰ ਇੱਕ ਖਿੰਨ ਵਿੱਚ ਧੁੱਪ ਵਿੱਚ ਕਰ ਦੇਣਾ, ਤੇਰਾ ਸਾਥ ਛੱਡ ਜਾਏਗੀ। ਸੁਪਨੇ ਦੇ ਕਮਾਏ ਕੋਈ ਰਾਜ ਉਹਨਾਂ ਤੇ ਯਕੀਨ ਨਾ ਕਰੀ, ਆਪਣੀ ਕਿਤੇ ਕੁੱਲੀ ਨੂੰ ਫੂਕ ਨਾ ਦੇਈ ਰਾਤ ਦਾ ਸੁਪਨਾ ਦੇਖ ਕੇ ਮੈਂ ਮੰਤਰੀ ਬਣ ਗਿਆ ਵਾਂ। ਕਿਤੇ ਪਦਵੀ ਉੱਚੀ ਸੁਪਨੇ ਚਾਹੇ ਤੇ ਜੋ ਕੋਈ ਤੇਰੇ ਪੱਲੇ ਵੇ ਉਹਨੂੰ ਨਾ ਫੂਕ ਦੇਈ, ਸੁਪਨਾ ਸਦੀਵ ਸੱਚ ਨਹੀਂ। ਉਹ ਬਾਜ਼ੀਗਰ ਦੀ ਖੇਡ ਵੇਖਣ ਨੂੰ ਇਹ ਤੱਤ ਕੁਛ ਨਹੀਂ। ਆ ਜੋ ਕੁਝ ਮੇਰੇ ਪ੍ਰੀਤਮ ਤੂੰ ਦੁਨੀਆਂ ਵਿੱਚ ਆਪਣਾ ਦੇਖਣਾ ਪਿਆ, ਇਹ ਵੇਖਣ ਨੂੰ ਹੀ ਚੰਗਾ ਲੱਗਦਾ, ਜਿੱਦਣ ਵਰਤਨ ਵਿੱਚ ਆਇਆ ਉਦਣ ਕੋਈ ਵੀ ਤੇਰਾ ਨਹੀਂ। ਭਾਈ ਸਾਹਿਬ ਦੀ ਪੌੜੀ ਹੈ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਪੰਜਾਬੀ ਦੀਆਂ ਸਤਰਾਂ ਨੇ ਅਰਥ ਆਪਾਂ ਕਰ ਦਿੱਤੇ ਨੇ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੁਪਨੇ ਰਾਜ ਕਮਾਈਐ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹੇ ਥਿਰ ਪੂਜਾ ਕਿਉਂ ਆਸਾ। ਉਹ ਕਹਿੰਦੇ ਬਾਜ਼ੀਗਰ ਦੀ ਖੇਡ ਜਿਓ ਸਭ ਕੂੜ ਤਮਾਸ਼ਾ, ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸ਼ਾ। ਸਿਰਫ ਅੱਜ ਗੁਰਦੇਵ ਨੇ ਜਿਹੜੇ ਬਚਨ ਕਹੇ ਉਹ ਪਹਿਲੀਆਂ ਤੁਕਾਂ, ਫਿਰ ਅਸੀਂ ਚਾਰੇ ਤੁਕਾਂ ਪੜ੍ਹ ਲਈਏ ਕਿ ਪ੍ਰੀਤਮ ਜਾਣ ਲਿਖੋ ਮਨ ਮਾਹੀ, ਉਹ ਮੇਰੇ ਪਿਆਰੇ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਸਾਡੀ ਨੂੰ। ਆਪਣੇ ਸੁਖ ਸੋ ਹੀ ਜਗ ਫਾਂਦਿਓ ਪ੍ਰੀਤਮ, ਜਾਣ ਲਿਓ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਮਹਾਰਾਜ ਮੇਰੇ ਇੰਨੇ ਨੇ, ਕਹਿੰਦੇ ਸੁੱਖ ਦੀ ਲਿਸਟ ਹੈ, ਦੁੱਖ ਦੀ ਕੋਈ ਨਹੀਂ। ਦੁੱਖ ਦੀ ਕੋਈ ਨਹੀਂ ਜੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ਼ ਕੇ ਰਹਿ। ਸੁੱਖ ਵਿੱਚ ਚਾਰ ਚਵੇਰੇ ਝੁਰਮਟ ਪਾਣਗੇ ਪਰ ਜਿਸ ਵੇਲੇ ਦੁੱਖ ਹੁੰਦਾ ਕੋਈ ਵੀ ਨੇੜੇ ਟੁੱਕਦਾ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਜਿਤ ਕੇ ਰਹਿ, ਬਿਪਤ ਪਰੀ ਸਭ ਖੀ ਸੰਗ ਛਾਦਤ, ਕੋਉ ਨਾ ਆਵਤ ਨੇਰੇ। ਗੁਰਮੁਖੋ ਇਕੱਲੀ ਧਨ ਦੀ ਮੁਸੀਬਤ ਨਹੀਂ, ਕਈ ਤਰ੍ਹਾਂ ਦੀਆਂ ਮੁਸੀਬਤਾਂ ਆ ਪੈਂਦੀਆਂ ਨੇ। ਜਿੰਨੀ ਦੇਰ ਤੱਕ ਰੁਪਈਏ ਨੇ ਸੱਚ ਇਹ ਲੋਕ ਤੁਹਾਡੇ ਨਾਲ ਸੰਬੰਧ ਬਣਾਉਣਗੇ, ਪਦਵੀ ਖੈ ਤੇ ਸੰਬੰਧ ਬਣਾਉਣਗੇ, ਜੇ ਪ੍ਰਭਤਾ ਖੈ ਤੇ ਸੰਬੰਧ ਬਣਾਉਣਗੇ। ਤੇ ਜਿਸ ਦਿਨ ਰੁਪਈਆ ਪ੍ਰਭਤਾ ਸੰਸਾਰ ਦਾ ਸੁੱਖ ਚਲਾ ਜਾਏ ਤੇ ਜਿਹੜੇ ਲੋਕ ਢੁੱਕ ਟੱਕ ਕੇ ਕੋਲ ਬਹਿੰਦੇ ਸਨ ਉਹ ਘਰ ਫੇਰਾ ਮਾਰਨਾ ਵੀ ਬੰਦ ਕਰ ਜਾਂਦੇ। ਤੁਸੀਂ ਦੇਖਦੇ ਹੋ ਆ ਜਦੋਂ ਇਲੈਕਸ਼ਨ ਹੁੰਦੀ ਹੈ ਨਾ, ਜਿਹੜੇ ਬੰਦੇ ਜਿੱਤ ਜਾਂਦੇ ਨੇ ਉਹਨਾਂ ਘਰ ਪਟਾਕੇ ਵੱਜਦੇ, ਜਿਨ੍ਹਾਂ ਵੋਟ ਨਹੀਂ ਪਾਈ ਹੁੰਦੀ ਉਹ ਵੀ ਹਾਰ ਪਾਉਣ ਲੱਗ ਪੈਂਦੇ ਨੇ, ਅਸਾਂ ਤੈਨੂੰ ਹੀ ਪਾਈ ਸੀ, ਉਹ ਸੁੱਖ ਆ ਗਿਆ ਨਾ। ਤੇ ਜਿਹੜਾ ਵਿਚਾਰਾ ਹਾਰਿਆ ਹੁੰਦਾ ਉਹਦੇ ਘਰ ਇੱਕੋ ਦਾ ਜਾਂ ਪੀਏ ਬੈਠਾ ਹੁੰਦਾ, ਕਾਪੀ ਲੈ ਕੇ ਜਾਂ ਸਿਰ ਪੜ ਕੇ ਬੈਠਾ ਹੁੰਦਾ, ਉਹ ਉਦੋਂ ਹੀ ਪਤਾ ਲੱਗ ਜਾਂਦਾ ਬੰਦਿਆ ਜਿਨ੍ਹਾਂ ਨੇ ਤੈਨੂੰ ਵੋਟਾਂ ਪਾਈਆਂ ਉਹ ਵੀ ਪਟਾਕੇ ਉੱਧਰ ਚਲਾਉਂਦੇ ਪਏ ਨੇ ਜਿਹੜਾ ਜਿੱਤ ਗਿਆ, ਕੋਈ ਨਹੀਂ ਜੇ ਕਿਸੇ ਦਾ। ਸੁਖਮੈ ਆਨ ਬਹੁਤ ਮਿਲ ਬੈਠ ਤੇ ਰਹਿਤ ਚੌਂ ਦਿਸ਼ਕੇ ਰਹਿ, ਬਿਪਤ ਭਰੀ ਧਨ ਚਲਾ ਜਾਏ ਪਦਵੀ ਚਲੀ ਜਾਏ ਕੋਈ ਨੇੜੇ ਨਹੀਂ ਆਉਂਦਾ। ਈਵਨ ਇੱਥੋਂ ਤੱਕ ਖਿਮਾ ਕਰਿਓ ਜਦੋਂ ਬੰਦਾ ਬਿਮਾਰ ਹੋ ਜਾਏ, ਇੱਕ ਦਿਨ ਰਿਸ਼ਤੇਦਾਰ ਆਉਣਗੇ, ਦੋ ਦਿਨ ਹਸਪਤਾਲ ਆਉਣਗੇ, ਚਾਰ ਦਿਨ ਆਉਣਗੇ, ਇੱਕ ਦਿਨ ਐਸਾ ਆ ਜਾਂਦਾ ਪੁੱਤਰ ਧੀਆਂ ਤੇ ਨੂੰਹਾਂ ਵੀ ਕਹਿਣ ਲੱਗ ਪੈਂਦੀਆਂ ਨੇ ਹੁਣ ਤਾਂ ਪਤਾ ਨਹੀਂ ਇਹਨਾਂ ਕਿੰਨਾ ਕੁ ਦੇਰ ਇਸ ਤਰ੍ਹਾਂ ਰਹਿਣਾ, ਇੱਕੋ ਹੀ ਅਰਦਾਸ ਕਰੋ ਇਹਨਾਂ ਲਈ। ਉਹ ਦਬਵੀਂ ਜਵਾਨ ਚਾਹੀ ਕਹਿੰਦੇ ਨੇ ਮਰ ਜਾਏ, ਹੋਰ ਮੂੰਹ ਖੋਲਦੇ ਨਹੀਂ ਡਰਦੇ ਮਾਰੇ, ਸੱਚੀ ਗੱਲ। ਉਹ ਦਬਵੀਂ ਜਵਾਨ ਚਾਹੀ ਕਹਿੰਦੇ ਬਾਬਾ ਜਾਏ ਸਾਨੂੰ ਸਿਆਪਾ ਪਾਇਆ, ਦੁਕਾਨ ਵੀ ਨਹੀਂ ਖੋਲਦੀ, ਖੇਤਾਂ ਤੋਂ ਵੀ ਰਹਿ ਗਏ। ਉਹ ਬੰਦਿਆ ਦੇਖ ਹੋਏ ਆ ਜਿਨ੍ਹਾਂ ਨੂੰ ਤੂੰ ਜਨਮ ਦਿੱਤਾ, ਜਿਨ੍ਹਾਂ ਤੂੰ ਪਾਲਿਆ, ਜਿਨ੍ਹਾਂ ਲਈ ਤੂੰ ਆਪਣਾ ਸਰੀਰ ਕੋਹ ਸੁੱਟਿਆ, ਅੱਜ ਤੇਰਾ ਸਰੀਰ ਦੁੱਖ ਵਿੱਚ ਆਏ, ਸੱਚ ਇਹ ਦੋ ਘੰਟੇ ਹਸਪਤਾਲ ਵੀ ਤੇਰੇ ਕੋਲ ਬੈਠਣ ਨੂੰ ਕੋਈ ਤਿਆਰ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਮੇਰੇ ਮਨਾ ਸਮਝ, ਸੁੱਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਚੌਂ ਦਿਸ਼ਕੇ ਰਹਿ, ਬਿਪਤ ਭਰੀ ਸਭ ਹੀ ਸੰਗ ਛਾੜਤ। ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਜਲ ਕਿਹਾ ਚਿਲਕਣਾ, ਦਿਸ ਦਿਨ ਆਪਣੇ ਪਰ ਖੈ ਨਹੀਂ, ਉੱਜਲ ਕਿਹਾ ਚਿਨਕਣਾ ਘੁੱਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਹੁਣ ਦੇਖੋ ਇਥੋਂ ਤੱਕ ਸੀ ਸਿਰਫ ਜਿਉਂਦੇ ਦੀ ਖੇਡ। ਮੈਂ ਅਰਜ਼ ਕੀਤੀ ਇਸ ਸ਼ਬਦ ਨੂੰ ਬਰੀਕੀ ਨਾਲ ਦੇਖਿਓ, ਜੇ ਆਪਾਂ ਵਿਸਤਾਰ ਨਾਲ ਕਥਾ ਕਰਨੀ ਹੁੰਦੀ ਤੇ ਕੱਲਾ ਮਨ ਮਾਹੀ ਤੇ ਰੁਕ ਜਾਂਦੇ, ਕਿਉਂਕਿ ਹੁਣ ਤਨ ਮਾਹੀ ਤਾਂ ਸਾਰਿਆਂ ਸੁਣ ਲਿਆ, ਮੈਂ ਵੀ ਕਹਿ ਦਿੱਤਾ, ਪਰ ਮਨ ਮਾਹੀ ਬਾਹਰ ਨਿਕਲ ਕੇ ਫਿਰ ਮਨ ਕਹਿੰਦਾ ਨਹੀਂ ਦੁਨੀਆਂ ਆਪਣੀ ਹੋਈ ਹੈ। ਮਹਾਰਾਜ ਨੇ ਮਨ ਮਾਹੀ ਕਿਹਾ ਪ੍ਰੀਤਮ ਜਾਣ ਲਵੋ ਮਨ ਮਾਹੀ, ਮਨ ਵਿੱਚ ਜਾਣ ਕਿ ਕੋਈ ਤੇਰਾ ਨਹੀਂ। ਹੁਣ ਇਸ ਤੋਂ ਅੱਗੇ ਖੇਡ ਹੋਈ ਘਰਦਿਆਂ ਦੀ, ਇਹ ਤਾਂ ਬਾਹਰਦਿਆਂ ਦੀ ਗੱਲ ਸੀ ਜੋ ਮਿੱਤਰ ਸੱਜਣ ਸਨ। ਤੇ ਮਹਾਰਾਜ ਕਹਿੰਦੇ ਹੁਣ ਸੁਣ, ਜੋ ਤੇਰਾ ਆਪਣਾ ਪਰਿਵਾਰ ਹੈ ਉਹ ਤੇਰੀ ਹਾਲਤ ਕੀ ਕਰੇਗਾ,
ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਘਰ ਕੀ ਨਾਰ ਦਾ ਅਰਥ ਹੈ ਘਰ ਵਾਲੀ, ਜੀਵਨ ਸਾਥਣ, ਪਤਨੀ, ਵਾਈਫ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਜਿਹਦੇ ਨਾਲ ਤੇਰਾ ਬੜਾ ਪਿਆਰ ਸੀ, ਬੜਾ ਹਿੱਤ ਸੀ, ਸਦਾ ਰਹਿਤ ਸੰਗ ਲਾਗੀ। ਜਿੱਥੇ ਤੂੰ ਜਾਣਾ, ਇਹ ਦੇਖੋ ਇਹਦੇ ਅਰਥ ਮੈਂ ਕਰ ਰਿਹਾ, ਜਿੱਥੇ ਜਾਣਾ ਜੀਵਨ ਸਾਥੀ ਨਾਲ ਹੈ, ਪਰ ਛਾਵੇਂ ਦੀ ਤਰ੍ਹਾਂ ਨਾਲ ਨਾਲ ਉਹ ਤੁਰੀ। ਤੇ ਇਹਨੂੰ ਕੱਲਾ ਇਸਤਰੀ ਲਈ ਨਾ ਸਮਝਿਓ, ਜਦੋਂ ਨਾਸ਼ਵਾਨਤਾ ਦੀ ਗੱਲ ਚੱਲੇ ਤੇ ਇਹ ਸ਼ਬਦ ਮਰਦ ਉੱਤੇ ਵੀ ਟੁਕੇਗਾ, ਦੋਨੋਂ ਪੱਖ ਅਸੀਂ ਲਾਂਗੇ। ਇਹਦਾ ਮਤਲਬ ਇਹ ਨਹੀਂ, ਕਈ ਵਾਰੀ ਕਈ ਸੱਜਣ ਸੁਣ ਕੇ ਕਹਿ ਦਿੰਦੇ ਆ ਜੀ ਕੱਲਾ ਇਸਤਰੀ ਨੂੰ, ਨਹੀਂ ਮਰਦ ਲਈ ਵੀ ਟੁਕਦਾ ਹੈ ਕਿ ਜਿਹਦੇ ਨਾਲ ਤੂੰ ਸਦੀਵਕ ਰਹਿੰਦਾ। ਮੰਨ ਲਓ ਜੇ ਇਸਤਰੀ ਪ੍ਰਾਣ ਤਿਆਗਦਾ ਤੇ ਬੰਦਾ ਕਿਹੜਾ ਨਾਲ ਮਰਦਾ ਦੇਖਿਆ ਹੈ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਤੇ ਪਿਆਰਿਆ ਉਹ ਤੇਰੇ ਸਰੀਰ ਨੂੰ, ਤੇਰੇ ਵਸਤਰਾਂ ਨੂੰ, ਤੇਰੇ ਤਨ ਨੂੰ ਮੁਹੱਬਤ ਕਰਦੀ ਏ। ਤੇ ਅੱਜ ਤੇਰੇ ਤੇ ਉਹ ਘੜੀ ਆ ਗਈ ਜਿਹਨੂੰ ਕੋਈ ਟਾਲ ਨਹੀਂ ਸਕਦਾ, ਪਹਿਲਿਆਂ ਤੇ ਵੀ ਆਈ ਏ, ਅੱਜ ਵੀ ਆਉਂਦੀ ਪਈ ਏ, ਤੇ ਕੱਲ ਨੂੰ ਵੀ ਉਹ ਆਉਣੀ ਹੈ। ਉਹ ਕੀ ਘੜੀ ਆਈ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਫਰਮਾਉਂਦੇ ਹਨ,
ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਜਬ ਹੀ ਹੰਸ ਤਜੀ ਇਹ ਕਾਇਆ, ਹੰਸ ਦਾ ਅਰਥ ਆਤਮਾ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਹੰਸ ਦੇ ਅਰਥ ਕਾਫੀ ਨੇ। ਹੰਸ ਦਾ ਅਰਥ ਹਿੰਸਾ ਵੀ ਹੈ, ਹੰਸ ਦਾ ਅਰਥ ਪੰਛੀ ਵੀ ਹੈ, ਹੰਸ ਦਾ ਅਰਥ ਆਤਮਾ ਵੀ ਹੈ, ਤੇ ਹੰਸ ਦਾ ਅਰਥ ਗੁਰਮੁਖ ਵੀ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਕਿ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਉੱਥੇ ਹੰਸ ਦਾ ਅਰਥ ਪੰਛੀ ਕਰਾਂਗੇ, ਪਰ ਭਾਵ ਅਰਥ ਕਰਾਂਗੇ ਗੁਰੂ ਸਰੋਵਰ ਤੇ ਸਿੱਖ ਰੂਪੀ ਹੰਸ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਉੱਥੇ ਹੰਸ ਦਾ ਅਰਥ ਹੈ ਹਿੰਸਾ, ਹੰਸਿਆਰੀ ਬਿਰਤੀ। ਹੁਣ ਜਿਹੜਾ ਇਹ ਬਚਨ ਆਇਆ ਗੁਰਦੇਵ ਦਾ ਕਿ ਜਬ ਕਿ ਹੰਸ ਤਜੀ ਇਹ ਕਾਇਆ, ਜਦੋਂ ਆਤਮਾ ਰੂਪੀ ਹੰਸ ਨੇ ਇਸ ਕਾਇਆ ਨੂੰ ਛੱਡ ਦਿੱਤਾ। ਇਹ ਗੱਲ ਚੇਤੇ ਰੱਖਿਓ, ਬਹੁਤ ਥਾਵਾਂ ਤੇ ਸਨਮਾਨਯੋਗ ਸਿੰਘ ਸਾਹਿਬ ਜੀ ਬੈਠੇ ਨੇ, ਬਹੁਤ ਥਾਵਾਂ ਤੇ ਹੰਸ ਸ਼ਬਦ ਆਤਮਾ ਲਈ ਹੰਸ ਹੀ ਵਰਤਿਆ ਗਿਆ, ਕਾਂ ਨਹੀਂ ਵਰਤਿਆ, ਬਗਲਾ ਨਹੀਂ ਵਰਤਿਆ, ਦੇਖੋ ਹੰਸ ਹੀ ਵਰਤਿਆ ਬਹੁਤ ਥਾਵਾਂ ਤੇ। ਕਿਉਂ? ਕਿਉਂਕਿ ਹੰਸ ਦਾ ਜਮਾਂਦਰੂ ਸੁਭਾਅ ਹੀ ਕੇਵਲ ਮੋਤੀ ਚੁਣਨਾ ਤੇ ਹੰਸ ਦਾ ਜਮਾਂਦਰੂ ਸੁਭਾਅ ਹੀ ਪਾਣੀ ਤੇ ਤਰਨਾ, ਪਰ ਕਈ ਵਾਰੀ ਮਾੜਿਆਂ ਦੀ ਸੰਗਤ ਕਰਕੇ ਹੰਸ ਵੀ ਡੱਡੀਆਂ ਮੱਛੀਆਂ ਵਾਲੇ ਪਾਸੇ ਤੁਰ ਪੈਂਦਾ, ਪਰ ਗੁਰੂ ਕਹਿੰਦਾ ਫਿਰ ਵੀ ਹੰਸ ਹੰਸ ਇੱਕ ਦਿਨ ਉਹ ਜ਼ਰੂਰ ਸ਼ਬਦ ਸੁਰਤ ਵਾਲੇ ਪਾਸੇ ਆਏਗਾ। ਸ਼ਬਦ ਹੰਸ ਵਰਤਿਆ, ਜਦ ਹੀ ਹੰਸ ਤਜੀ ਇਹ ਕਾਇਆ, ਸਰੀਰ ਛੱਡਿਆ ਤੇ ਘਰੋਂ ਆਵਾਜ਼ ਕੀ ਆਈ, ਪ੍ਰੇਤ ਪ੍ਰੇਤ ਕਰ ਭਾਗੀ। ਭਾਵੇਂ ਪ੍ਰੇਤ ਦਾ ਅਰਥ ਭੂਤ ਕੀਤਾ, ਪਰ ਇਹਦੇ ਸਰਲ ਜਿਹਾ ਅਰਥ ਕਰਾਂਗੇ ਕਿ ਮਰਿਆ ਮਰਿਆ ਕਹਿ ਕੇ, ਹਾਏ ਮਰ ਗਿਆ ਹਾਏ ਮਰ ਗਿਆ, ਉਹ ਕਹਿ ਕੇ ਦੂਰ ਚਲੀ ਗਈ। ਇਸ ਤੁਕ ਤੇ ਵੀ ਥੋੜਾ ਜਿਹਾ ਰੁਕ ਜਾਈਏ। ਆ ਪਹਿਲੀ ਤਾਂ ਹੋ ਸਕਦਾ ਜਿਹੜੀਆਂ ਚਾਰ ਤੁਕਾਂ ਕਈਆਂ ਨੇ ਸਾਰਿਆਂ ਤੇ ਨਾ ਵਾਪਰਨ, ਵੀ ਦੁੱਖ ਨਾ ਹੀ ਆਵੇ, ਪਰ ਆਹ ਜਿਹੜੀ ਤੁਕ ਕਹੀਏ ਰਾਜੇ ਤੇ ਵੀ ਵਾਪਰਦੀ ਹੈ ਤੇ ਇਹ ਪ੍ਰਜਾ ਤੇ ਵੀ ਵਾਪਰਦੀ ਹੈ। ਜਿੰਨੀ ਦੇਰ ਤੱਕ ਆ ਸਰੀਰ ਕਾਇਮ ਹੈ ਨਾ, ਉਨੀ ਦੇਰ ਤੱਕ ਜੀਓ ਜੀਓ ਲੋਕ ਕਹਿੰਦੇ ਨੇ। ਜਿਸ ਦਿਨ ਇਹਦੇ ਵਿੱਚੋਂ ਹੰਸ ਚਲਾ ਗਿਆ ਨਾ, ਸੱਚ ਇਵੇਂ ਕਿਸੇ ਨੇ ਜੀਓ ਨਹੀਂ ਜੇ ਕਹਿਣਾ। ਥੋੜੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਬਾਣੀ ਚੋਂ ਪ੍ਰਮਾਣ ਲਾਂਗੇ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਜਦੋਂ ਦੀਵੇ ਵਿੱਚ ਤੇਲ ਪਾਇਆ ਹੋਵੇ ਤੇ ਬੱਤੀ ਨੂੰ ਅੱਗ ਲਾਓ ਤੇ ਉਸ ਬੱਤੀ ਵਿੱਚੋਂ ਚਾਨਣ ਨਿਕਲਦਾ, ਤੇ ਜਦੋਂ ਚਾਨਣ ਵਿੱਚ ਹੋਵਾਂਗੇ, ਮੈਂ ਅੱਗੇ ਪ੍ਰਮਾਣ ਦਿੱਤਾ, ਪਰਛਾਵੇਂ ਬਣਨਗੇ, ਚਾਨਣ ਵਿੱਚ ਹੋਵੋਗੇ, ਹਰ ਘਰ ਦੀ ਚੀਜ਼ ਚਮਕਦੀ ਨਜ਼ਰ ਆਏਗੀ, ਤੇ ਜਦੋਂ ਤੇਲ ਖਤਮ ਹੋ ਜਾਏ, ਬੱਤੀ ਬੁੱਝ ਜਾਏ, ਤੇ ਉਹੀ ਘਰ ਠੋਕਰਾਂ ਮਾਰਨ ਲੱਗ ਪੈਂਦਾ ਜਿਹੜਾ ਚਾਨਣ ਵੀ ਸੁੱਕ ਦਿੰਦਾ ਪਿਆ ਸੀ। ਹਨੇਰੇ ਵਿੱਚ ਠੋਕਰ ਪੈਂਦੀ ਹੈ ਨਾ। ਮਹਾਰਾਜ ਕਹਿੰਦੇ ਨੇ ਉਹ ਬੰਦਿਆ, ਆ ਸਰੀਰ ਹੀ ਦੀਵਾ, ਸਵਾਸਾਂ ਦਾ ਪਿਆ ਤੇਲ, ਤੇ ਇਸ ਤੇਲ ਨਾਲ ਜੀਵਨ ਦੀ ਜੋਤ ਰੁਮਕਦੀ ਪਈ ਏ। ਜਿੰਨੀ ਦੇਰ ਤੱਕ ਜੋਤ ਬਲਦੀ ਉਨੀ ਦੇਰ ਤੱਕ ਚਾਨਣ ਆਪਣੇ ਘਰ ਏ, ਤੇ ਜਿਸ ਵੇਲੇ ਅੰਦਰੋਂ ਸਵਾਸਾਂ ਦਾ ਤੇਲ ਖਤਮ ਹੋ ਗਿਆ, ਜੀਵਨ ਦੀ ਜੋਤ ਬੁੱਝ ਗਈ, ਸੱਚ ਇਵੇਂ ਜਿਹੜਾ ਘਰ ਸੁੱਖ ਦਿੰਦਾ ਹੀ ਉਹ ਠੋਕਰ ਮਾਰ ਕੇ ਬਾਹਰ ਕੱਢਣ ਲੱਗ ਪੈਂਦਾ ਹੈ। ਫਿਰ ਉੱਥੇ ਮਹਾਰਾਜ ਜੀ ਨੇ ਦੇਖੋ ਸ਼ਬਦ ਕੀ ਵਰਤੇ, ਕੱਲੀ ਇਸਤਰੀ ਨਹੀਂ, ਚਲੋ ਇਹ ਤਾਂ ਸ਼ਬਦ ਵਰਤਿਆ ਜੀਵਨ ਸਾਧਨ ਲਈ। ਮਹਾਰਾਜ ਕਹਿੰਦੇ ਨੇ ਜਦੋਂ ਮੌਤ ਹੋਈ, ਸਭ ਤੋਂ ਪਹਿਲਾਂ ਇਨਸਾਨ ਦੀ ਮਾਂ ਜਿਹਨੇ ਜਨਮ ਦਿੱਤਾ, ਜੇ ਮਾਂ ਜਿਉਂਦੀ ਏ ਉਹ ਡਿਊਟੀ ਵਿੱਚ ਖਲੋਤੀ ਰੋਣ ਲੱਗ ਪੈਂਦੀ, ਪਰ ਨਾਲ ਤਾਂ ਨਹੀਂ ਨਾ ਜਾਂਦੀ। ਜਿਹੜੇ ਭਰਾ ਨੇ ਉਹ ਮੋਢਿਆਂ ਤੇ ਚੁੱਕ ਲੈਂਦੇ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਸਾਡੀ ਯਾਤਰਾ ਸਿਰਫ ਇੰਨੀ ਕੁ ਜੇ, ਮੋਢੇ ਲਾਉਣ ਤੋਂ ਮੋਢੇ ਚੁੱਕਣ ਤੱਕ। ਇਹ ਦੋ ਸ਼ਬਦ ਨੇ, ਬੰਦੇ ਦੀ ਸਿਰਫ ਇੰਨੀ ਕੁ ਯਾਤਰਾ ਜ਼ਿੰਦਗੀ ਦੀ, ਮੋਢੇ ਲਾਉਣ ਤੋਂ ਸ਼ੁਰੂ ਹੁੰਦੀ ਹੈ ਤੇ ਮੋਢੇ ਤੇ ਚੁੱਕਦਿਆਂ ਖਤਮ ਹੋ ਜਾਂਦਾ। ਮੋਢੇ ਮਾਂ ਲਾਉਂਦੀ ਏ ਤੇ ਮੋਢੇ ਭਰਾ ਚੁੱਕਦੇ ਨੇ। ਸਾਡੇ ਪੰਜਾਬ ਵਿੱਚ ਆਮ ਪਿੰਡਾਂ ਵਿੱਚ ਸ਼ਬਦ ਵਰਤਦੇ ਨੇ, ਜਦੋਂ ਨਿਆਣਾ ਕਿਤੇ ਰੀਨੀ ਕਰੇ, ਜ਼ਿਆਦਾ ਰੋਏ, ਤੇ ਕਈ ਵਾਰੀ ਮਾਈਆਂ ਸੱਸਾਂ ਕਹਿ ਦਿੰਦੀਆਂ ਨੇ, ਕੁੜੀਏ ਨਿਆਣਾ ਰੋਂਦਾ ਪਿਆ, ਇਹਨੂੰ ਮੋਢੇ ਲਾ ਲੈ, ਮੋਢੇ ਲਾ, ਇਹਨੂੰ ਪਿਆਰ ਦੇ। ਤੇ ਗੁਰਮੁਖੋ, ਜਿਸ ਦਿਨ ਸ਼ੁਰੂਆਤ ਹੋਈ ਉਸ ਦਿਨ ਮਾਂ ਨੇ ਮੋਢੇ ਲਾਇਆ, ਤੇ ਜਿਸ ਦਿਨ ਬੰਦੇ ਦਾ ਅੰਤ ਹੋਇਆ ਉਸ ਦਿਨ ਭਰਾਵਾਂ ਨੇ ਚੁੱਕ ਕੇ ਮੋਢੇ 'ਤੇ ਰੱਖ ਲਿਆ। ਇੰਨੀ ਕੋਈ ਯਾਤਰਾ ਹੈ। ਬਾਬਾ ਜੀ ਨੇ ਕਿਹਾ ਕਿ ਵੇਖੋ, ਬਾਹਰ ਨਿਕਲ ਕੇ ਕਹਿੰਦੇ ਨੇ ਵੇਖੋ ਲੋਕੋ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਾਰ ਜਣਿਆਂ ਦੇ ਮੋਢੇ। ਹੁਣ ਮਾਂ ਘਰ ਦੀ ਡਿਊਟੀ ਤੱਕ ਰੋਂਦੀ ਰਹਿ ਗਈ, ਘਰ ਵਾਲੀ ਕੇਸ ਖਿਲਾਰ ਕੇ ਰੁਦਨ ਕਰੇ ਪਏ, ਭਰਾ ਮੰਜੀ ਲੈ ਕੇ ਚਲੇ ਗਏ। ਆਹ ਹੀ ਜਗਤ ਦੀ ਖੇਡ ਮਨਾ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ, ਤੂੰ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਬ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਤੀਆ ਲੈ ਗਏ ਭਾਈ, ਲੱਤ ਛਟਕਾਏ ਤਿਰਿਆ ਰੋਵੈ ਹੰਸ अकेला जाई, जब ही हंस तजी एकाया, हंस अकेला जाई, तिचर वसें सुहेलड़ी जिचर साथी नाल हंस, तिचर वसें सुहेलड़ी जिचर साथी नाल, जा साथी उठी चलिया, जब ही हंस तजी एकाया, जा साथी उठी चलिया, ता तन खाकू राल मन बैराग पया, दर्शन देखने का चाओ तन सो तेरा थान, जिचर वस्या कंत कर हंस, जिचर वस्या कंत कर, जियो जियो सब का हाथ, जा उठी चलसी कंतरा ता कोई ना पूछे, तेरी बात किसे ने के पूछनी है, घर की नार उरे तन लागी, ओ तो भूत भूत कर पाकी। दशमेश पिताजी दा दसम दी बाणी च एक बचन है, एक दिन शायद मैं इथे अर्ज कीती सी, ओ कलगीधर जी दी पवित्र रचना नू किते पढ़ के देखो, जाप साहब असी पढ़ने हैं, नेतनेम ना कदी छड्डियो, मैं ये लाइव च भी बेनती कर रहा, जेड़ा मर्यादा वाला सिख है, जेड़ा गुरु नू समर्पित हो गया ना, पैर दे अंगूठे तो लैके सिर दी चोटी तक बंदगी दा पुतला बन जाई, पर जो गुरु ने मर्यादा दित्ती उन्हूं कदी छड्डी ना। नेम जरूरी है नितनेम। हुण कई वारी साडे सज्जन कहिंदे पुछो नितनेम, ओ कहिंदे तीन चार दिन बाद कर लियो, तीन चार दिन बाद नितनेम नहीं जी रहिंदा, नितनेम दे अर्थी ओ ने जिहड़ा नित कीता जांदा है। हुण जिहड़ा रोज करना है, कदी जाप साहिब पढ़दे आ, मैं खिंद विच्चों निकलिया, फिर उस प्रकरण ते वक्त नाल समाप्ति करांगा, कि देखो कोई कवि तुसी संस्कृत का लै लो, उन्हूं कहो भी तू अपनी कविता विच अरबी लिख सकने, वो कहेगा मैं संस्कृत का कवि हाँ, मैं अरबी बारे नहीं जानता। जे अरब के कवि नूं कहो कि तू ब्रिज भाषा विच लिख सकने विच, वो कहिंदा नहीं मैं अरबी बारे लिख सकना, मैं हिंदवी संस्कृत ते ब्रिज भाषा लिखी। जे अंग्रेजी ते इंग्लिश के किसी कवि नूं कहो कि तू पंजाबी विच लिख देंगा नाल कविता, वो कहना नहीं, ते कहेंगे नहीं कविता विच इको ही फ्लो चलना है, जा संस्कृत जा अरबी जा फारसी जा पंजाबी। तो मेरे कलगी वाले ने तब भाषावां दियां भी दीवारां तोड़ दित्तियां। तुसी जाप साहिब पढ़ो, देखो जदों असी, मैं एक उदाहरण दे देना, प्रकरण मेरा नहीं, कदी वक्त मिलिया ते दशमेश जी इस रचना संबंधी तुसी पढ़ो, ते एकदम संस्कृत आउंदी है, केसर बत्तर देस है, केसर बत्तर भेस है, संस्कृत है। पर जदों इहनू पढ़दे पढ़दे अगे गए ते इको दिमाग है, गनीमुल शिकस्ते गरीबुल परस्ते बुलंदुल मकाने जमीनुल जमाने, फारसी विच आ गई। ओ बाबे ने कहा संस्कृत पढ़न वालिया फारसी पढ़न वालिया तुसी दोनों आ जाओ, मेरे सीने भी तुहाडे दोनां लई मुहब्बत है, तुसी आओ। कलगी तरजी का एक पवित्र बचन है इस नाल ढुकदा, कि घर की नार बहुत हित जासिओ, उथे बचन कह तौ तन त्याग ही सुन रे जड़, जड़ डरते मूर्ख। ओ मूर्खा जदो तेरे तन की खबर मिलनी है ना, तौ तन त्याग ही सुन रे जड़, प्रेत बखान तेरे है भज जय है, इसत्री ने प्रेत कहना भूत कहना मर गया कहना। ते यह भी सच है, कली इसत्री नहीं, उंज वैसे जदो आनंद कारज हुंदा ना गल्लां उदो नोट करन वाली हुंदियां। मैं एक दिन अरदास कीती सी, ਇਹ ਦੋ ਕੰਮ ਸਾਡੇ ਬੰਦੇ ਨੇ ਜੇ ਛੇਤੀ ਕੀਤਿਆਂ ਕਾਬੂ ਕਰਦੇ ਪਏ, ਇੱਕ ਤਾਂ ਅੰਮ੍ਰਿਤ ਵਿੱਚ ਦੋ ਅਰਦਾਸਾਂ ਹੁੰਦੀਆਂ ਨੇ, ਇੱਕ ਆਨੰਦ ਕਾਰਜ ਵਿੱਚ ਦੋ ਅਰਦਾਸਾਂ ਹੁੰਦੀਆਂ ਨੇ। ਅੰਮ੍ਰਿਤ ਵਿੱਚ ਵੀ ਦੋ ਹੁਕਮਨਾਮੇ ਨੇ, ਅਰਦਾਸ ਵਿੱਚ ਵੀ ਨੇ, ਵਾਹਿਗੁਰੂ ਆਨੰਦ ਕਾਰਜ ਵਿੱਚ ਵੀ। ਤੇ ਜਦੋਂ ਆਪਾਂ ਅੰਤਮ ਅਰਦਾਸ ਕਰਦੇ ਹਾਂ, ਇਹ ਵੀ ਸੰਭਲਣਾ ਚਾਹੀਦਾ, ਜਦੋਂ ਆਨੰਦ ਕਾਰਜ ਕਰਦੇ ਹਾਂ, ਪ੍ਰਚਾਰਕ ਸਾਹਿਬ ਹੋਣ, ਗ੍ਰੰਥੀ ਸਾਹਿਬ ਹੋਣ, ਸਿੰਘ ਸਾਹਿਬ ਹੋਣ, ਅਸੀਂ ਸਾਰੇ ਇੱਕ ਸ਼ਬਦ ਕਹਿੰਦੇ ਹਾਂ ਕਿ ਭਾਈ ਬੀਬਾ ਇਹ ਅੱਜ ਤੋਂ ਬਾਅਦ ਤੇਰਾ ਜੀਵਨ ਸਾਥੀ ਹੈ, ਇਹ ਸ਼ਬਦ ਵਰਤਨੇ ਆ ਨਾ, ਤੇ ਸੱਚ ਕਹਿੰਦੇ ਆ। ਤੇ ਉਹਨੂੰ ਕਹਿੰਦੇ ਆ ਵੀਰਾ ਜਿਹਨੇ ਤੇਰਾ ਪੱਲੂ ਪਕੜਿਆ ਇਹ ਤੇਰੀ ਜੀਵਨ ਸਾਥਣ ਹੈ। ਮੇਰਾ ਖਿਆਲ ਹੈ ਉਦੋਂ ਹੀ ਸਮਝ ਜਾਣਾ ਚਾਹੀਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਾਵਾਂ ਵੇਲੇ ਕਹਿ ਰਹੇ ਨੇ ਤੁਸੀਂ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਇਹਨੇ ਜਿਉਂਦਿਆਂ ਤੇਰਾ ਸਾਥ ਦੇਣਾ, ਮਰੇ ਦਾ ਸਾਥ ਨਹੀਂ ਦੇ ਸਕਦਾ ਕੋਈ। ਜੀਵਨ ਸਾਥਣ ਦਾ ਮਤਲਬ ਤੇ ਜੀਵਨ ਸਾਥੀ ਦਾ ਮਤਲਬ ਹੀ ਇਹ ਵੇ ਜਿਹੜੇ ਜਿਉਂਦੇ ਦੇ ਖੰਮ ਸਫ਼ਰ ਨੇ, ਮਰੇ ਦਾ ਕੋਈ ਸਫ਼ਰ ਨਹੀਂ, ਮਰੇ ਦਾ ਕੌਣ। ਗੁਰੂ ਸਾਹਿਬ ਨੇ ਕਿਹਾ ਜਦੋਂ ਖਬਰ ਮਿਲੀ ਵੀ ਚੜ੍ਹਾਈ ਕਰ ਗਿਆ, ਤਾਂ ਉਹ ਤਮ ਤਿਆਗਤ ਹੀ ਸੁਣ ਵੇ ਜੜ ਪ੍ਰੇਤ ਬਖਾਨ ਤਿਰੇ ਹੈ ਭੱਜ ਜੈ ਹੈ। ਉਸ ਵਕਤ ਕੀ ਹੋਇਆ, ਪੁੱਤਰ ਕਲੱਤਰ ਸੁਮਿੱਤਰ ਸਖਾ ਚਾਰ ਸ਼ਬਦ ਵਰਤੇ ਮਹਾਰਾਜ ਜੀ ਨੇ, ਪੁੱਤਰ ਆ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਸੁਨੇਹਾ ਘੱਲਿਆ, ਕਲੱਤਰ ਦਰਦ ਫੇਰੀ ਇਸਤਰੀ ਕਰਾਂਗੇ, ਸੁਮਿੱਤਰ ਜਿਹੜੇ ਐ ਜਿਗਰੀ ਜਾਰ ਸਨ ਉਹ ਵੀ ਆ ਗਏ, ਤੇ ਸਖਾ ਜਿਹੜੇ ਰਿਸ਼ਤੇਦਾਰ ਸਨ ਉਹ ਵੀ ਆ ਗਏ। ਕਦੀ ਤਜਰਬਾ ਕਰਿਓ, ਹੁਣ ਤਾਂ ਫੋਨ ਨੇ ਨਾ, ਜਦੋਂ ਫੋਨ ਕਰਕੇ ਕਹੋ ਜੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਉਹ ਥੋੜਾ ਜਿਹਾ ਅਫਸੋਸ ਕਰਕੇ ਅਗਲਾ ਕੁਐਸਚਨ ਪਤਾ ਹੀ ਕਰਦੇ ਨੇ, ਕੱਢਣ ਦਾ ਵੇਲਾ ਕਿਹੜਾ ਰੱਖਿਆ ਜੀ। ਕਦੀ ਕਿਸੇ ਕਹਿ ਵੀ ਰੱਖਣਾ ਕਿੰਨੇ ਦਿਨ ਚ, ਆਈ ਦੁਨੀਆਂ ਤੇਰੀ, ਤੇਰੀ ਮੌਤ ਦੀ ਖਬਰ ਸੁਣ ਕੇ ਤੇਰੇ ਕੱਢਣ ਦਾ ਵੇਲਾ ਲੱਭਦੇ ਨੇ ਵੀ ਕਦੋਂ ਕੱਢਣਾ, ਜਦੋਂ ਕੁਝਾਂਗੇ ਤੈਨੂੰ। ਬਾਬੇ ਨੇ ਸਦੀਆਂ ਪਹਿਲਾਂ ਕਿਹਾ ਭਾਈ ਬੰਦ ਕੁੱਟਾਂ ਬਸੇਰਾ, ਓਏ ਪੀ ਲਾਗੇ ਕਾਲ ਸਵੇਰਾ, ਕਹਿੰਦੇ ਵਕਤ ਨਾ ਲੈ ਚੱਲ। ਉਹ ਤਨ ਤਿਆਗਤ ਹੀ ਸੁਣ ਰਹੇ ਜਦ ਪ੍ਰੇਤ ਬਖਾਨ ਤਰੇ ਹੈ ਭੱਜ ਜੈ ਹੈ। ਫਿਰ ਕੀ ਹੋਇਆ, ਭੌਣ ਆ ਘਰ ਭੰਡਾਰ ਖਜ਼ਾਨੇ ਜਿਹੜੇ ਭਰੇ ਸਨ, ਧਰਾ ਜ਼ਮੀਨ ਪੌਣ ਭੰਡਾਰ ਧਰਾਗੜ ਜੇਤਕ ਛਾੜਤ ਪ੍ਰਾਣ ਬੇਗਾਨ ਕਹਿ ਹੈ, ਚੇਤ ਰੇ ਚੇਤ ਅਚੇਤ ਮਹਾਪਾਸ਼ ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਤਿਲੰਗ ਰਾਗ ਗੁਰਦੇਵ ਦਾ ਪੜੋ, ਯਕ ਅਰਜ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਹਿਬ ਪਰਵਤਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਵੇ ਅਜ਼ਰਾਈਲ ਗ੍ਰਿਫਤੈ ਦਿਲ ਖੇਤ ਨ ਜਾਨੀ, ਜਨ ਜਬ ਹੀ ਖੰਸ ਤਜੀ ਏ ਕਾਹਿਆ, ਜਨ ਇਸਤਰੀ ਪਿਸਰ ਪੁੱਤਰ ਪਦਰ ਬਾਪੂ ਬਿਰਾਦਰਾਂ ਭਰਾ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੰਗੀਰ, ਇਹਨਾਂ ਵਿੱਚੋਂ ਕੋਈ ਐਸਾ ਨਹੀਂ ਜਿਹੜਾ ਡਿੱਗੇ ਹੋਏ ਦੀ ਬਾਂਹ ਪਕੜ ਕੇ ਖੜਿਆ ਕਰ ਲੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਪਹਿਲੀ ਤੁੱਕ ਨਹੀਂ ਭੁੱਲਣੀ ਸਾਰੇ ਸ਼ਬਦ ਨਾਲ, ਇਹ ਮਨ ਚ ਜਾਣ ਕਿ ਜਦ ਹੀ ਹੰਸ ਤਜੀ ਇਹ ਕਾਇਆ, ਜਦੋਂ ਸਰੀਰ ਛੱਡਿਆ ਤੇ ਜੀਵਨ ਸਾਥਣ ਨੇ ਕੀ ਕਰਨਾ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਇਹ ਵਰਤਾਰਾ ਰੱਬ ਨੇ ਬਣਾ ਦਿੱਤਾ, ਜਾਂ ਸਿਓ ਨੇਹੋ ਲਗਾਇਓ, ਜਿਹਨੂੰ ਪਿਆਰ ਕੀਤਾ ਜਿਹਨੂੰ ਮੁਹੱਬਤ ਕੀਤੀ, ਚਾਹੇ ਪਦਾਰਥ ਚਾਹੇ ਮਿੱਤਰ ਚਾਹੇ ਸੰਸਾਰ, ਹਰ ਚੀਜ਼ ਇੱਕ ਦਿਨ ਸਾਥ ਛੱਡੇਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ, ਜਿਹਨੂੰ ਤੂੰ ਪਿਆਰ ਕੀਤਾ ਆਈ ਵਰਤਾਰਾ ਵਰਤੇਗਾ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ,
ਅੰਤ ਬਾਰ ਅੰਤਲੇ ਵਕਤ ਨਾਨਕ ਧੰਨ ਗੁਰੂ ਤੇਗ ਬਹਾਦਰ ਜੀ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ, ਕੋਈ ਵੀ ਕੰਮ ਨਾ ਆਇਆ ਰੱਬ ਤੋਂ ਬਿਨਾਂ, ਸਰੀਰ ਵੀ ਕੰਮ ਨਾ ਆਇਆ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਵੈਦੋ ਨਾ ਵਾਈ ਭੈਣੋ ਨਾ ਭਾਈ, ਪ੍ਰੀਤਮ ਜਾਣ ਲਿਓ ਮਨ ਮਾਹੀ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਖੇ, ਯਾਦ ਰੱਖ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਗੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇੱਕ ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਵਿੱਚੋਂ ਨਿੱਕੀ ਜਿਹੀ ਘਟਨਾ ਕਹਿ ਦੇਣਾ, ਕਿਉਂਕਿ ਹਜ਼ੂਰ ਦੀ ਜਨਮ ਭੂਮੀ ਇਹ ਵੇ ਨਾ, ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ, ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਬਾਬਾ ਅਟਲ ਜੀ ਇਹਨਾਂ ਦੇ ਵੱਡੇ ਭਰਾਤਾ ਸਨ। ਇਹਨਾਂ ਦੇ ਚਲਾਣੇ ਤੋਂ ਬਾਅਦ ਹੁਣ ਬਾਬਾ ਅਟਲ ਸਾਹਿਬ ਆਪਾਂ ਦੇਖਦੇ ਹਾਂ, ਇਹ ਗੱਲ ਚੇਤੇ ਰੱਖਿਓ, ਭਾਵਾਂ ਸ਼ੇਰੇ ਪੰਜਾਬ ਨੇ ਇਮਾਰਤ ਬਣਾਈ ਬਾਅਦ ਚ ਉੱਚੀ, ਪਰ ਬਾਬਾ ਅਟਲ ਚ ਮੱਥਾ ਟੇਕਦਿਆਂ ਯਾਦ ਰੱਖਿਓ, ਇਹ ਉਹ ਪੁੱਤਰ ਹੈ ਜਿਨ੍ਹਾਂ ਦੇ ਗੁਰੂ ਦੇ ਹੁਕਮ ਵਿੱਚ ਆਪਣਾ ਸਰੀਰ ਲੇਖੇ ਲਾ ਦਿੱਤਾ ਸੀ, ਹੁਕਮ ਮੰਨਿਆ ਉਹਨਾਂ ਨੇ ਬਾਬਾ ਅਟਲ ਜੀ ਨੇ। ਗੁਰੂ ਤੇਗ ਬਹਾਦਰ ਇੱਥੇ ਪਿਤਾ ਹਰਗੋਬਿੰਦ ਸਾਹਿਬ ਦੀ ਛਤਰ ਛਾਂ ਥੱਲੇ ਪਲਦੇ ਰਹੇ, ਤੇ ਜਦੋਂ ਪਹਿਲੀ ਜੰਗ ਹੋਈ ਨਾ ਇੱਥੋਂ ਦੀ, 13 ਸਿੱਖ ਸ਼ਹੀਦ ਹੋਏ ਸਨ ਪਹਿਲੀ ਜੰਗ ਚ ਅੰਮ੍ਰਿਤਸਰ। ਕਹਿੰਦੇ ਨੇ ਹਜ਼ੂਰ ਜੰਗ ਤੋਂ ਬਾਅਦ ਇੱਕ ਇੱਕ ਸਿੱਖ ਨੂੰ ਪਿਆਰ ਕਰਨ ਤੇ ਅਖੀਰ ਜ਼ਖਮੀਆਂ ਕੋਲ ਗਏ, ਇੱਕ ਸਿੱਖ ਦਾ ਚਿਹਰਾ ਖੂਨ ਨਾਲ ਭਿੱਜਿਆ, ਕੱਪੜੇ ਭਿੱਜੇ, ਤਨ ਚ ਸਵਾਸ ਸਨ, ਚਿਹਰਾ ਪੂੰਝ ਕੇ ਗੋਦੀ ਚ ਸਿਰ ਰੱਖਿਆ, ਉਹਨੇ ਅੱਖਾਂ ਖੋਲੀਆਂ, ਹੋਸ਼ ਆਈ ਤੇ ਦੇਖਿਆ ਹਜ਼ੂਰ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਮੁਗਲੂ ਇਹਦਾ ਪਿੰਡ ਮਾਲਵੇ ਵਿੱਚ ਹੈ, ਗੰਢਵਾਂ ਪਿੰਡ ਲਹਿਰਾ ਗਾਗੇ ਨੇੜੇ। ਭਾਈ ਮੁਗਲੂ ਕੁਛ ਮੰਗ, ਤੂੰ ਕੁਰਬਾਨੀ ਕੀਤੀ, ਤੂੰ ਆਪਾਂ ਵਾਰਨ ਤੁਰਿਆ। ਉਹਨੇ ਅੱਖਾਂ ਖੋਲ ਕੇ ਨਾ ਅੱਖਾਂ ਭਰ ਕੇ ਕਿਹਾ, ਸਤਿਗੁਰੂ ਜੇ ਤਾਂ ਅੱਜ ਹੀ ਖੇਡ ਵਾਪਰਨੀ ਹੈ ਮੌਤ ਦੀ, ਤੇ ਮੈਨੂੰ ਅਜੇ ਗੋਦੀ ਚੋਂ ਨਾ ਕੱਢਿਓ, ਤੇ ਜੇ ਨਹੀਂ ਅਜੇ ਵਕਤ ਮੇਰਾ ਰਹਿੰਦਾ ਤੇ ਮੇਰੇ ਨਾਲ ਬਚਨ ਕਰ ਦਿਓ ਕਿ ਇਸੇ ਤਰ੍ਹਾਂ ਅੰਤਲਾ ਸਮਾਂ ਮੇਰਾ ਸੰਭਾਲ ਲਓ। ਹਜ਼ੂਰ ਨੇ ਸੁਣਿਆ ਤੇ ਖਾਮੋਸ਼ ਹੋ ਗਏ। ਉਹਨੇ ਫਿਰ ਕਿਹਾ, ਮਹਾਰਾਜ ਮੈਂ ਕੁਛ ਨਹੀਂ ਮੰਗਦਾ, ਆਹ ਗੋਦ ਜਿਹੜੀ ਅੱਜ ਮਿਲੀ ਏ ਇਹ ਮੈਨੂੰ ਅੰਤਲੇ ਸਮੇਂ ਗੋਦੀ ਮਿਲ ਜਾਏ ਜਦੋਂ ਮੈਂ ਸਰੀਰ ਨੂੰ ਵੀ ਤਿਆਗਣਾ ਹੈ। ਮਹਾਰਾਜ ਕਹਿੰਦੇ ਨੇ, ਭਾਈ ਮੁਗਲੂ ਅਸੀਂ ਸਰੀਰਕ ਚੋਲੇ ਨੂੰ ਬਦਲ ਜਾਣਾ, ਤੁਸੀਂ ਰਹਿਣਾ। ਕਹਿੰਦੇ ਸੱਚੇ ਪਾਤਸ਼ਾਹ ਜੋਤ ਤਾਂ ਰਹੇਗੀ ਨਾ। ਮਹਾਰਾਜ ਜੀ ਨੇ ਕਿਹਾ, ਤੇਰੇ ਨਾਲ ਬਚਨ ਕੀਤਾ, ਜਿਸ ਦਿਨ ਤੇਰਾ ਅੰਤਲਾ ਸਮਾਂ ਆਵੇਗਾ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ।